ਆਓ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਪੰਜਵੀਂ ਪੌੜੀ ਸ੍ਰੀ ਸੁਖਮਨੀ ਸਾਹਿਬ ਦੀ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਪਰਮੇਸ਼ਰ ਕੀ ਕਰ ਸਕਦਾ, ਨੀਕੀ ਕੀਰੀ ਮੈਂ ਕਲ ਰੱਖ, ਭਸਮ ਕਰੈ ਲਸਕਰ ਕੋਟ ਲੱਖ। ਜੇ ਵਾਹਿਗੁਰੂ ਨਿੱਕੀ ਜੀ ਕੀੜੀ ਵਿੱਚ ਆਪਣੀ ਕਲ ਹੁੰਦੀ ਸ਼ਕਤੀ ਰੱਖ ਦੇਵੇ ਤਾਂ ਉਹ ਕਰੋੜਾਂ ਕਰੋੜਾਂ ਲਸ਼ਕਰ ਜਿਹੜੀਆਂ ਫੌਜਾਂ ਉਹਨੂੰ ਭਸਮ ਕਰ ਸਕਦੀ ਹੈ ਕੀੜੀ। ਇਸੇ ਤਰ੍ਹਾਂ ਨਿੱਕੀ ਕੀੜੀ ਹੁੰਦਾ ਗਰੀਬ ਵਿੱਚ ਆਪਣੀ ਸ਼ਕਤੀ ਰੱਖ ਦੇਵੇ ਤਾਂ ਉਹ ਗਰੀਬ ਲੱਖਾਂ ਕਰੋੜਾਂ ਫੌਜਾਂ ਨੂੰ ਸਵਾਹ ਕਰ ਸਕਦਾ। ਵਾਹਿਗੁਰੂ ਦੀ ਮਰਜ਼ੀ ਹੈ, ਵਾਹਿਗੁਰੂ ਤਾਕਤ ਦਿੰਦੇ ਨੇ। ਜਦ ਦੁਨੀ ਚੰਦ ਆਇਆ ਦਸਵੇਂ ਪਾਤਸ਼ਾਹ ਕੋਲੇ, ਮਹਾਰਾਜ ਨੇ ਬਚਨ ਕੀਤਾ, ਪਹਾੜੀ ਰਾਜਾ ਨੇ ਹਾਥੀ ਭੇਜਣਾ ਸੀ। ਸਤਿਗੁਰੂ ਕਹਿਣ ਲੱਗੇ ਆ ਗਿਆ ਸਾਡਾ ਪ੍ਰਸ਼ਾਦੀ ਹਾਥੀ, ਇਹ ਦੁਨੀ ਚੰਦ ਸਾਡਾ ਯੋਧਾ, 5 ਕਿਲੋ ਕੜਾਹ ਪ੍ਰਸ਼ਾਦ ਇੱਕ ਟਾਈਮ ਖਾ ਜਾਣ ਵਾਲਾ, ਇਹ ਸਾਡਾ ਯੋਧਾ। ਕਹਿੰਦੇ ਇਹ ਮਾਰੂਗਾ ਹਾਥੀ ਨੂੰ। ਲੈ ਵੀ ਦੁਨੀ ਚੰਦ, ਕੱਲ ਤੂੰ ਹਾਥੀ ਨੂੰ ਮਾਰਨਾ। ਦੁਨੀ ਚੰਦ ਤਾਂ ਰਾਤੇ ਰਾਤ ਹੀ ਦੌੜ ਗਿਆ ਵੀ ਹਾਥੀ ਨਾਲ ਮੈਂ ਕਿੱਥੇ ਲੜੂੰਗਾ। ਪਰ 4.5 ਫੁੱਟ ਦਾ ਕੱਦ ਭਾਈ ਬਚੇਤਰ ਸਿੰਘ ਦਾ, ਉੱਠ ਕੇ ਮੱਥਾ ਟੇਕਿਆ, ਮਹਾਰਾਜ ਦਾਸ ਨੂੰ ਥਾਪੜਾ ਬਖਸ਼ੋ। ਦੂਜੇ ਦਿਨ ਦੀ ਗੱਲ, ਫਿਰ ਜਾਂ ਦੁਨੀ ਚੰਦ ਦੌੜ ਗਿਆ। ਮਹਾਰਾਜ ਜੀ ਨੇ ਉਸ ਵਕਤ ਥਾਪੜਾ ਦਿੱਤਾ ਭਾਈ ਬਚਿੱਤਰ ਸਿੰਘ ਜੀ ਨੂੰ। ਉਹਨਾਂ ਨੇ ਘੋੜੇ ਤੇ ਸਵਾਰ ਹੋ ਕੇ ਨਾਗਣੀ ਬਰਛੀ ਲੈ ਕੇ, ਜੋ ਨਾਗਣੀ ਬਰਛੀ ਹੁਣ ਤੱਕ ਸ੍ਰੀ ਆਨੰਦਪੁਰ ਸਾਹਿਬ ਮੌਜੂਦ ਆ, ਆਪਾਂ ਦਰਸ਼ਨ ਕਰ ਸਕਦੇ ਜਾ ਕੇ, 7 ਤਵੀਆਂ ਲੋਹੇ ਦੀਆਂ ਗੈਂਡੇ ਦੀਆਂ ਚੰਗੀ ਤਰ੍ਹਾਂ ਮੱਥੇ ਤੇ ਬੰਨੀਆਂ ਹੋਈਆਂ ਸਨ ਉਹਦੇ, ਜਾ ਕੇ ਘੋੜੇ ਦੀਆਂ ਰਕਾਬਾਂ ਤੇ ਖੜੇ ਹੋ ਕੇ ਦੋਨੋਂ ਹੱਥਾਂ ਨਾਲ ਕੱਸ ਕੇ ਜਾ ਕੇ ਬਰਛਾ ਵਿੱਚ ਮਾਰਿਆ। 7 ਦੀਆਂ 7 ਤਵੀਆਂ ਬਿੰਨ ਕੇ ਖੂਨ ਦੀ ਧਾਰਾ ਵਗਾਤੀ ਤੇ ਹਾਥੀ ਚੀਕਾਂ ਮਾਰਦਾ ਦੌੜ ਗਿਆ ਜਾ ਕੇ। ਉਹਨੇ ਉਹਨਾਂ ਦੀ ਫੌਜ ਹੀ ਬਹੁਤ ਮਾਰ ਦਿੱਤੀ। ਸਤਿਗੁਰੂ ਕਹਿੰਦੇ ਨਿੱਕੀ ਜੀ ਕੀੜੀ ਵਿੱਚ ਜੇ ਸ਼ਕਤੀ ਰੱਖ ਦਈਏ ਅਸੀਂ, ਅੰਤਰੀ ਭਾਵ ਇਹਦਾ ਜੇ ਵਾਹਿਗੁਰੂ ਨੀਕੀ ਕੀਰੀ ਹੁੰਦੀ ਨਿਮਰਤਾ ਵਾਲੀ ਬਿਰਤੀ ਚ ਆਪਣੀ ਸ਼ਕਤੀ ਰੱਖ ਦੇਵੇ, ਭਾਵ ਬ੍ਰਹਮਾਕਾਰ ਬਿਰਤੀ ਕਰ ਦੇਵੇ, ਤਾਂ ਲੱਖਾਂ ਕਰੋੜਾਂ ਫੌਜਾਂ ਰੂਪ ਸੰਸਾਰ ਨੂੰ ਮਿਥਿਆ ਰੂਪ ਨਿਸ਼ਚੈ ਕਰਦਾ, ਭਸਮ ਕਰ ਦਿੰਦਾ, ਭਸਮ ਰੂਪ ਜਾਣਦਾ, ਇਹ ਅੰਤਰੀ ਭਾਵ ਹੈ ਇਹਦਾ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਅਕਾਲ ਸ਼ਕਤੀ ਨੂੰ ਕੋਈ ਜਾਣ ਨਹੀਂ ਸਕਿਆ ਅੱਜ ਤੱਕ। ਅਕਾਲ ਪੁਰਖ ਜਦੋਂ ਤੱਕ ਚੁੱਪ ਰਹਿੰਦੇ ਨੇ, ਜਦੋਂ ਨਿੱਕੀ ਜੀ ਕੀੜੀ ਵਿੱਚ ਤਾਕਤ ਰੱਖ ਦਿੱਤੀ, ਆਪ ਨਹੀਂ ਕਰਦੇ ਕੁਛ, ਕੀੜੀ ਤੋਂ ਹੀ ਕਰਵਾ ਦੇਣਾ ਜਦੋਂ ਕਰਵਾਉਣਾ, ਭਾਵ ਨਿਮਰਤਾ ਵਾਲੇ ਗਰੀਬੀ ਵਾਲੇ ਬੰਦੇ ਤੋਂ ਹੀ ਸਾਰਾ ਕਾਰਜ ਕਰਵਾ ਦਿੰਦੇ ਨੇ। ਗਾਵਨ ਸਾਧ ਵਿਚਾਰੇ ਜਿਹੜੇ ਸਾਧੂ ਮਹਾਤਮਾ ਨੇ, ਇਹਨਾਂ ਵਿੱਚ ਹੀ ਸ਼ਕਤੀ ਰੱਖ ਦਿੰਦੇ ਨੇ। ਜਿਸ ਕਾ ਸਾਸ ਨਾ ਕਾਢ ਤੇ ਆਪ, ਤਾਕਾ ਰਾਖਤ ਦੇ ਕਰ ਹਾਥ। ਆਪ ਵਾਹਿਗੁਰੂ ਜਿਸ ਮਨੁੱਖ ਦਾ ਸਵਾਸ ਨਹੀਂ ਕੱਢਦਾ, ਉਹਨੂੰ ਹੱਥ ਦੇ ਕੇ ਸਾਰੀਆਂ ਔਂਕੜਾਂ ਮੁਸੀਬਤਾਂ ਤੋਂ ਬਚਾ ਲੈਂਦਾ। ਵਾਹਿਗੁਰੂ ਦੀ ਮਰਜ਼ੀ ਹੈ। ਕਈ ਵਾਰ ਬੰਦਾ ਦੇਖਿਆ ਕਿ ਮਿੱਟੀ ਦੀਆਂ ਢਿੱਗਾਂ ਡਿੱਗ ਪੈਂਦੀਆਂ ਨੇ, ਕਈ ਤਾਂ ਘੰਟੇ ਕੁ ਬਾਅਦ ਹੀ ਚੜ੍ਹਾਈ ਕਰ ਜਾਂਦੇ ਨੇ, ਕਈ ਦੇਖਿਆ 4-4 ਦਿਨਾਂ ਬਾਅਦ ਬੰਦੇ ਮਿੱਟੀ ਥੱਲਿਓਂ ਕੱਢ ਕੇ ਜਿਉਂਦੇ ਹੀ ਨਿਕਲ ਆਉਂਦੇ ਨੇ। ਇਹ ਵਾਹਿਗੁਰੂ ਦੀ ਮਰਜ਼ੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਯਕੀਨ ਕਰੋ ਕਿ ਅਕਾਲ ਪੁਰਖ ਵਾਹਿਗੁਰੂ ਨੇ ਜਿਹਨੂੰ ਰੱਖਣਾ ਬਚਾ ਕੇ ਉਹਨੂੰ ਬਚਾ ਕੇ ਹੀ ਰੱਖਣਾ, ਤੇ ਜਿਹਨੂੰ ਨਹੀਂ ਬਚਾਉਣਾ ਉਹਨੂੰ ਨਹੀਂ ਬਚਾਉਣਾ। ਇਹ ਆਪਾਂ ਗੁਰਸਿੱਖਾਂ ਨੇ ਆਪਣੇ ਮਨ ਦੇ ਅੰਦਰ ਵਿਸ਼ਵਾਸ ਰੱਖਣਾ। ਸਿੱਖੀ ਵੀ ਸਿੱਖਣੀ ਪੈਂਦੀ ਆ, ਸਿੱਖੀ ਵੀ ਕਮਾਉਣੀ ਪੈਂਦੀ ਆ। ਜੇ ਵਾਹਿਗੁਰੂ ਦੀ ਕਿਰਪਾ, ਜਿੰਨਾ ਮਰਜ਼ੀ ਕੁਛ ਆ ਜੇ ਕੁਛ ਨਹੀਂ ਹੁੰਦਾ, ਬੇਸ਼ੱਕ ਪ੍ਰੈਕਟੀਕਲ ਕਰਕੇ ਦੇਖ ਲਓ, ਕੁਛ ਨਹੀਂ ਹੋਣ ਲੱਗਿਆ। ਜੇ ਉਹਨੇ ਬਚਾਉਣਾ, ਜਿੰਨਾ ਮਰਜ਼ੀ ਤੂਫਾਨ ਖੜਾ ਹੋ ਜੇ, ਫਿਰ ਕੁਛ ਵੀ ਨਹੀਂ ਹੁੰਦਾ। ਸੁਨਾਮੀ ਲਹਿਰਾਂ ਵਿੱਚ ਆਪਾਂ ਦੇਖਿਆ, ਜਿਨ੍ਹਾਂ ਨੂੰ ਬਚਾਉਣਾ ਸੀ ਉਹਨਾਂ ਨੂੰ ਵਾਹਿਗੁਰੂ ਨੇ ਬਚਾ ਹੀ ਲਿਆ। ਇਸੇ ਪ੍ਰਕਾਰ ਬੜੀਆਂ ਬੜੀਆਂ ਮੁਸੀਬਤਾਂ ਆਉਂਦੀਆਂ ਸੰਸਾਰ 'ਤੇ, ਜਿਨ੍ਹਾਂ ਨੂੰ ਬਚਾਉਣਾ ਬਚਾ ਹੀ ਲੈਣਾ, ਅਤੇ ਜਿਨ੍ਹਾਂ ਨੂੰ ਮਾਰਨਾ ਉਹਨਾਂ ਨੂੰ ਛਿੰਨ ਵਿੱਚ ਹੀ ਖਤਮ ਕਰ ਦੇਣਾ। 286 ਅੰਗ 'ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਮਾਨਸ ਯਤਨ ਕਰਤ ਬਹੁ ਭਾਂਤ ਤਿਸਕੇ ਕਰਤਵ ਬਿਰਥੇ ਜਾਤ। ਇਹ ਜਿਹੜੇ ਮਨੁੱਖ ਨੇ ਅਨੇਕਾਂ ਪ੍ਰਕਾਰ ਦੇ ਯਤਨ ਆਪ ਕਰਦੇ ਨੇ ਜਦੋਂ ਮੌਤ ਤੋਂ ਬਚਣ ਲਈ, ਪਰ ਉਹਦੇ ਸਾਰੇ ਜਿਹੜੇ ਕਰਤੱਬ ਨੇ ਬਿਰਥੇ ਜਾਤ ਨਿਸਫਲ ਚਲੇ ਜਾਂਦੇ ਨੇ। ਜਿਵੇਂ ਮਨੁੱਖ ਕਿਸੇ ਦੀ ਜਾਨ ਬਚਾਉਣ ਲਈ ਭਾਵੇਂ ਕਿੰਨੇ ਯਤਨ ਕਰ ਲਵੇ, ਜੇ ਵਾਹਿਗੁਰੂ ਦੀ ਮਰਜ਼ੀ ਨਾ ਹੋਵੇ ਉਹਦੇ ਯਤਨ ਕੀਤੇ ਹੋਏ ਬੇਅਰਥ ਚਲੇ ਜਾਂਦੇ ਨੇ। ਜਿਵੇਂ ਰਾਜਾ ਪ੍ਰੀਛਤ ਆਪਣੀ ਜਾਨ ਬਚਾਉਣ ਵਾਸਤੇ ਜਿਹਨੂੰ ਸਰਾਪ ਹੋ ਗਿਆ ਸੀ ਬਈ 7 ਦਿਨਾਂ ਦੇ ਵਿੱਚ ਸੱਪ ਲੜ ਕੇ ਮਰੇਗਾ, ਉਹਨੇ ਆਪਣੇ ਆਪ ਨੂੰ ਬਚਾਉਣ ਲਈ ਗੰਗਾ ਦੇ ਚੱਲਦੇ ਹੋਏ ਪ੍ਰਵਾਹ ਵਿੱਚ ਸ਼ੀਸ਼ ਮਹਿਲ ਬਣਵਾ ਕੇ ਬਹਿ ਕੇ ਸ਼੍ਰੀ ਮਦ ਭਾਗਵਤ ਦਾ ਪਾਠ ਰਖਵਾ ਕੇ ਸੁਣਦਾ ਰਿਹਾ। ਆਸ ਪਾਸ ਫੌਜਾਂ ਵੀ ਖੜੀਆਂ ਕੀਤੀਆਂ ਇੰਨੇ ਯਤਨ ਕਰਨ ਦੇ ਨਾਲ ਵੀ। ਸੋ ਜਦੋਂ ਧਨੰਤਰ ਵੈਦ ਚੱਲਿਆ ਵੀ ਮੈਂ ਬਚਾ ਲਵਾਂਗਾ, ਉਹ ਵੀ ਰਸਤੇ ਵਿੱਚ ਹੀ ਤੱਛਕ ਨਾਗ ਨੇ ਡੰਗ ਮਾਰ ਕੇ ਮਾਰ ਦਿੱਤਾ। ਤੱਛਕ ਨਾਗ ਮਾਲੀ ਦੇ ਬਣਾਏ ਹੋਏ ਗੁਲਦਸਤੇ ਦੇ ਵਿੱਚ ਮੱਖੀ ਦਾ ਰੂਪ ਧਾਰਨ ਕਰਕੇ ਬੈਠ ਗਿਆ, ਕਿਉਂਕਿ ਤੱਛਕ ਨਾਗ ਨਾਗਾਂ ਦਾ ਰਾਜਾ, ਇਹ ਗੋਲਡਨ ਕਲਰ ਦਾ ਹੁੰਦਾ, ਵੱਧ ਤੋਂ ਵੱਧ 6 ਇੰਚ ਲੰਮਾ ਹੁੰਦਾ ਹੈ, 8 ਇੰਚ ਬਸ ਜ਼ਿਆਦਾ ਨਹੀਂ। ਇਹ ਜਿੱਥੇ ਡੰਗ ਮਾਰ ਦੇਵੇ ਉੱਥੇ ਹੱਡੀਆਂ ਅਤੇ ਮਾਸ 1 ਸੈਕਿੰਡ ਤੋਂ ਪਹਿਲਾਂ ਵੱਖਰਾ ਹੋ ਜਾਂਦਾ, ਪੋਟਾਸ਼ੀਅਮ ਸਾਇਨੇਟ ਇਸੇ ਤੋਂ ਤਿਆਰ ਹੁੰਦੀ ਆ, ਇਹੀ ਚੀਜ਼ ਆ ਉਹ। ਸੋ ਇਸ ਕਰਕੇ ਜਿਹੜੀ ਆ ਨਾ, ਇਹ ਜਿਹੜਾ ਜਿੰਨੀ ਮਰਜ਼ੀ ਕੋਈ ਯਤਨ ਕਰੇ ਕਿ ਮੈਂ ਬਚ ਸਕਦਾ, ਮੱਖੀ ਬਣ ਕੇ ਬੈਠਾ, ਕਿਉਂਕਿ ਇਹ ਇੱਛਾ ਧਾਰੀ ਹੁੰਦਾ, ਜਿਹੜੀ ਜੀ ਕਰੇ ਉਹੀ ਰੂਪ ਧਾਰ ਲੈਂਦਾ। ਉਸ ਵਕਤ ਜਦੋਂ ਇਹਨੇ ਫੁੱਲਾਂ ਦਾ ਗੁਲਦਸਤਾ ਸੁੰਘਿਆ, ਪ੍ਰੀਛਤ ਨੇ ਭੋਗ ਪੈ ਗਿਆ, ਜਦੋਂ ਸੁੰਘਦਿਆਂ ਸਾਰ ਮਸਤਕ ਨੂੰ ਫੁੱਲ ਲਾਏ ਤਾਂ ਉੱਥੋਂ ਹੀ ਮੱਥੇ 'ਤੇ ਡੰਗ ਮਾਰਿਆ, ਨਾਲ ਹੀ ਸਰੀਰ ਕਿਣਕਾ ਕਿਣਕਾ ਕਰ ਦਿੱਤਾ, ਖੰਡਾ ਦਿੱਤਾ। ਉਸੇ ਵਕਤ ਗੰਗਾ ਦੇ ਵਿੱਚ ਘਰ ਬਣਾਇਆ ਸੀ, ਸਿਪਾਹੀ ਖੜੇ ਕੀਤੇ ਥਾਂ ਥਾਂ 'ਤੇ। ਸਤਿਗੁਰੂ ਜੀ ਸਹਿਸ ਕਿਰਤੀ ਵਿੱਚ ਲਿਖਦੇ ਨੇ, ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ਼ਾ। ਸੋ ਬਹੁਤਾ ਯਤਨ ਕਰਦਾ ਸੀ ਬੜੇ ਬਲ ਵਾਲਾ, ਸੇਵੰਤ ਸੂਰਾ, ਸੂਰਮੇ ਚਾਰੇ ਪਾਸੇ ਉਹਦੀ ਸੇਵਾ 'ਚ ਹਾਜ਼ਰ ਖੜੇ ਸੀ, ਚਤੁਰ ਦਿਸ਼ਾ ਚਾਰੇ ਪਾਸੇ। ਬਿਖਮ ਥਾਨ ਬਸੰਤ ਉੱਚਾ ਹੈ, ਨਹਿ ਸਿਮਰੰਤ ਮਰਣੰ ਕਦਾਂਚਾ ਹੈ। ਬਿਖਮ ਥਾਨ 'ਤੇ ਔਖੇ ਥਾਂ 'ਤੇ ਵੱਸਦਾ ਸੀ, ਉੱਚੇ ਥਾਂ 'ਤੇ, ਜਿਹਨੇ ਕਦੇ ਮੌਤ ਨੂੰ ਯਾਦ ਵੀ ਨਹੀਂ ਕੀਤਾ ਕਿ ਇੱਥੇ ਮੌਤ ਆ ਜਾਵੇਗੀ। ਪਰ ਵਾਹਿਗੁਰੂ ਦੀ ਜੇ ਕਿਰਪਾ ਹੋਵੇ, ਉਹਦਾ ਹੁਕਮ ਹੋ ਜੇ, ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਤੀ ਸਾਸ ਅਕਰਖ ਤੇ। ਜੇ ਭਗਵਾਨ ਪੁਰਖ ਦੀ ਆਗਿਆ ਹੋ ਜੇ ਤਾਂ ਕੀੜੀ ਵੀ ਬੰਦੇ ਦਾ ਸਾਹ ਖਿੱਚ ਲੈਂਦੀ। ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਤੀ ਸਾਸ ਅਕਰਖ ਤੇ, ਜਬ ਆਕਰਖ ਕਰਤ ਹੋ ਕਮੂ ਤੂੰ ਮੈਂ ਮਿਲਤ ਦੇਹ ਤਰਸਭ ਹੂੰ। ਆਕਰਖ ਮਤਲਬ ਖਿੱਚਣਾ, ਉੱਥੇ ਇਹੀ ਲਿਖਿਆ। ਸੋ ਇਹ ਪਾਠ ਦੇਖਣ ਨੂੰ ਤਾਂ ਲੱਗਦਾ ਅਕਰਖਤੇ, ਕਿਉਂਕਿ ਅਕਰਖਤੇ ਜੇ ਆਮ ਪਾਠੀ ਪੜੂਗਾ ਤਾਂ ਉਹਨੂੰ ਅਕਰਖਤੇ ਹੀ ਪੜ੍ਹ ਕੇ ਜਾਊਗਾ, ਪਰ ਆਕਰਸ਼ਿਤ ਕਰਨਾ ਖਿੱਚਣਾ ਅਕਰਖਤੇ। ਮਾਰੈ ਨਾ ਰਾਖੈ ਅਵਰ ਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਵਰ ਹੋਰ ਕੋਈ ਨਾ ਮਾਰ ਸਕਦਾ ਨਾ ਹੀ ਰੱਖ ਸਕਦਾ, ਸਾਰਿਆਂ ਜੀਵਾਂ ਦੀ ਰੱਖਿਆ ਕਰਨ ਵਾਲਾ ਵਾਹਿਗੁਰੂ ਆਪ ਹੀ ਹੈ। ਬਿਨ ਭਗਵੰਤ ਨਾ ਹੀ ਅਨ ਕੋਏ, ਮਾਰਾ ਰਾਖੈ ਏਕੋ ਸੋਏ। ਫਿਰ ਸਤਿਗੁਰੂ ਕਹਿੰਦੇ ਤੈਨੂੰ ਕੀ ਸੋਚ ਲੱਗੀ ਵੀ ਮਾਰ ਜਾਵੇਗਾ ਕੋਈ? ਕਹਿੰਦੇ ਓ ਨਾ ਸੋਚਿਆ ਕਰ ਹੇ ਮਨੁੱਖ, ਕਾਹੇ ਸੋਚ ਕਰਹਿ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲੱਖ ਵਿਡਾਣੀ। ਹੇ ਪ੍ਰਾਣੀ ਤੂੰ ਕਿਸ ਵਾਸਤੇ ਸੋਚਾਂ ਕਰਦਾ, ਫਿਕਰ ਕਰਦਾ? ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਜੋ ਵਾਹਿਗੁਰੂ ਅਲੱਖ ਤੇ ਚਰਜ ਰੂਪ ਹੈ ਉਹਨੂੰ ਤੂੰ ਜਪਣਾ ਕਰ, ਬਸ ਉਹਦਾ ਜਾਪ ਜਪਿਆ ਕਰ ਹਮੇਸ਼ਾ। ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ। ਕਹਿੰਦੇ ਮਹਾਰਾਜ ਜੀ ਤੁਸੀਂ ਕਹਿੰਦੇ ਹੋ ਮੈਂ ਜਾਪ ਕਰਾਂ, ਕਿੰਨਾ ਚਿਰ ਜਪਾਂ? ਕਿਉਂ ਬੰਦੇ ਦੀ ਆਦਤ ਹੀ ਹੈ, ਕਿੰਨਾ ਚਿਰ ਜਪੀਏ? ਸਤਿਗੁਰੂ ਮਹਾਰਾਜ ਕਹਿੰਦੇ ਮਨ ਬਾਣੀ ਸਰੀਰ ਕਰਕੇ ਬਾਰ 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 ਜਪੀ ਜਾ, ਸਾਰੇ ਪਾਸਿਓਂ ਬਿਰਤੀ ਮੋੜ ਕੇ ਅੰਦਰ ਨੂੰ ਲੈ ਕੇ ਆ। ਆਪਾਂ ਆਮ ਤੌਰ 'ਤੇ ਲੋਕ ਕਹਿੰਦੇ ਜੀ ਜੇ ਐਂ ਕਰਨ ਲੱਗ ਜਾਈਏ, ਪਾਠ ਕਰਨ ਲੱਗ ਜਾਈਏ, ਆਹ ਕਰਨ ਲੱਗ ਜਾਈਏ, ਬੱਚੇ ਕੌਣ ਪਾਲੂ, ਰੋਟੀ ਕਿੱਥੋਂ ਖਾਵਾਂਗੇ? ਪ੍ਰੈਕਟੀਕਲ ਕਰਨ ਤੋਂ ਪਹਿਲਾਂ ਹੀ ਕਹਿ ਤਾ, ਪ੍ਰੈਕਟੀਕਲ ਕਰਕੇ ਤਾਂ ਦੇਖਿਆ ਹੀ ਨਹੀਂ, ਪਹਿਲਾਂ ਹੀ ਠਾਹ ਸੋਟਾ ਮਾਰ ਦਿੰਦੇ। ਜਦੋਂ ਤੁਸੀਂ ਪ੍ਰੈਕਟੀਕਲ ਕਰੋਗੇ ਤਾਂ ਕਿਹੋ ਬਲਾ ਜੀ ਮੈਂ ਪਾਠ ਕਰਨ ਲੱਗ ਗਿਆ ਮੈਂ ਨਿਆਣੇ ਭੁੱਖੇ ਮਰ ਗਏ, ਜਾਂ ਮੈਂ ਪਾਠ ਕਰਨ ਲੱਗ ਗਿਆ ਮੇਰਾ ਕੰਮ ਹੀ ਨਹੀਂ ਕੋਈ ਬਣਿਆ। ਸਤਿਗੁਰੂ ਕਹਿੰਦੇ ਪਹਿਲਾਂ ਪ੍ਰੈਕਟੀਕਲ ਤਾਂ ਕਰ ਲਓ, ਹੋ ਸਕਦਾ ਫਿਰ ਤੁਸੀਂ ਕਾਮਯਾਬ ਹੋ ਜਾ, ਤੁਹਾਡੇ ਸਾਹਮਣੇ ਗੱਲ ਆ ਜਾਣੀ ਹੈ। ਇਹ ਬੰਦਿਆਂ ਨੂੰ ਸਭ ਨੂੰ ਆਦਤ ਹੁੰਦੀ ਵੀ ਜੇ ਅਸੀਂ ਲਾਗੇ ਕਰਨ ਫਿਰ ਪਤਾ ਨਹੀਂ ਕੀ ਹੋ ਜਾਣਾ, ਕੁਛ ਵੀ ਨਹੀਂ ਹੋਣਾ, ਮਹਾਰਾਜ ਦੀ ਕਿਰਪਾ ਰਹਿਣੀ ਆ। ਕਿਉਂਕਿ ਆਪਾਂ ਆਪਣੇ ਆਪ ਨੂੰ ਕਰਤਾ ਪੁਰਖ ਮੰਨਦੇ ਹਾਂ, ਜਦੋਂ ਕਿ ਕਰਤਾ ਪੁਰਖ ਤਾਂ ਵਾਹਿਗੁਰੂ ਹੈ, ਰੋਟੀ ਤਾਂ ਉਹਨੇ ਦੇਣੀ ਹੈ। ਜਿਵੇਂ ਅੱਜ ਕਿਸੇ ਦੀ ਡੈਥ ਹੋ ਜਾਂਦੀ ਬੰਦੇ ਦੀ, ਮੁੜ ਕੇ ਉਹਦੇ ਕੀ ਬੱਚੇ ਭੁੱਖੇ ਮਰ ਜਾਂਦੇ, ਫਿਰ ਵੀ ਤਾਂ ਉਹ ਪਲਦੇ ਹੀ ਆ। ਮਹਾਰਾਜ ਕਹਿੰਦੇ ਨੇ, ਕਹਿੰਦੇ ਅਸਲ ਵਿੱਚ ਸਾਰਿਆਂ ਦਾ ਮਾਂ ਬਾਪ ਮੈਂ ਆਪ, ਮੈਂ ਪਾਲਦਾ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ। ਵਾਹਿਗੁਰੂ ਪਾਲਦੇ ਸਾਰਿਆਂ ਦੇ ਬੱਚਿਆਂ ਨੂੰ, ਸਾਨੂੰ, ਅਸੀਂ ਵੀ ਉਹਦੇ ਬੱਚੇ ਹਾਂ, 84 ਲੱਖ ਜੂਨ ਉਹਦੇ ਬੱਚੇ ਨੇ। ਇਸ ਕਰਕੇ ਭਗਤੀ ਇੱਕ ਮਿਹਨਤ ਹੈ, ਭਗਤੀ ਬੰਦਗੀ, ਭਗਤੀ ਮੈਂ ਸ਼ਕਤੀ, ਭਗਤੀ ਵਿੱਚ ਸਾਰਾ ਕੁਛ, ਭਗਤੀ ਹੈ ਤਾਂ ਸ਼ਕਤੀ ਹੈ। ਇਸੇ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਤਨਾ ਵੀ ਕੁਝ ਕਰਨਾ ਉਹ ਭਗਤੀ ਨੇ ਕਰਨਾ, ਤੂੰ ਤਾਂ ਬਾਰ ਬਾਰ ਸਿਰਫ ਨਾਮ ਜਪ। ਸਤਸੰਗਤ ਰੂਪੀ ਬਾਰ ਦਰਵਾਜ਼ੇ ਪਰ ਜਾ ਕੇ ਬਾਰੰਬਾਰ ਮੁੜ ਮੁੜ ਕੇ ਵਾਹਿਗੁਰੂ ਦਾ ਨਾਮ ਜਪਣਾ ਕਰੀਏ। ਇਸ ਨਾਮ ਅੰਮ੍ਰਿਤ ਨੂੰ ਪੀ ਕੇ ਮਨ ਤੇ ਤਨ ਦੋਹਾਂ ਨੂੰ ਤ੍ਰਿਪੀਏ, ਤ੍ਰਿਪਤ ਕਰ ਲਈਦਾ। ਭਗਤੀ ਦਾ ਜਦ ਕਦ ਫਾਇਦਾ ਹੀ ਹੈ, ਲਾਭ ਹੀ ਲਾਭ ਹੈ, ਕਿਉਂਕਿ ਭਗਤੀ ਨੇ ਸਾਨੂੰ ਇੱਥੇ ਵੀ ਤੇ ਪ੍ਰਲੋਕ ਵਿੱਚ ਵੀ ਕਿਰਪਾ ਕਰਨੀ ਓ ਕਰਨੀ ਹੈ। ਤਾਂ ਤੇ ਆਪਾਂ ਨੂੰ ਇਹਨਾਂ ਗੱਲਾਂ ਤੋਂ, ਭਗਤੀ ਤੋਂ ਹਮੇਸ਼ਾ ਪਛਾਣ ਨੂੰ ਹੀ ਭੱਜਣਾ ਚਾਹੀਦਾ। ਬੰਦਗੀ ਜ਼ਰੂਰ ਕਰੋ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ। ਜਿਸ ਗੁਰਮੁਖ ਨੇ ਨਾਮ ਰੂਪ ਰਤਨ ਪ੍ਰਾਪਤ ਕਰ ਲਿਆ ਹੈ, ਉਹਨੂੰ ਨਾਮ ਵਰਗਾ ਹੋਰ ਕੁਝ ਨਿਗਾਹ ਹੀ ਨਹੀਂ ਆਇਆ। ਨਾਮ ਇੰਨੀ ਵੱਡੀ ਪਾਵਰ ਹੈ, ਬੰਦਾ ਕਹਿੰਦਾ ਅੱਜ ਮੇਰੇ ਕੋਲ ਰਾਜ ਪਾਵਰ ਹੈ, ਅੱਜ ਮੇਰੇ ਕੋਲ ਪੈਸਾ ਪਾਵਰ ਹੈ ਉਹਦੀ, ਅੱਜ ਮੇਰੇ ਕੋਲ ਫੌਜ ਹੈ ਇਹਦੀ ਪਾਵਰ ਹੈ, ਅੱਜ ਮੇਰੇ ਕੋਲ ਕੁਛ ਵੀ ਕਹਿ ਲਓ ਇਹਦੀ ਪਾਵਰ ਹੈ। ਪਰ ਇੱਕ ਗੱਲ ਯਾਦ ਰੱਖਿਓ, ਪਾਵਰ ਕਿਸੇ ਚੀਜ਼ 'ਚ ਵੀ ਨਹੀਂ ਹੈ, ਵਾਹਿਗੁਰੂ ਦੀ ਦਿੱਤੀ ਹੋਈ ਪਾਵਰ ਹੀ ਹੈ ਇਹ। ਜਿੱਦਣ ਉਹਨੇ ਖਿੱਚ ਲਈ, ਪਾਵਰਾਂ ਪੂਰਾ ਸਭ ਖਤਮ ਹੋ ਜਾਂਦੀਆਂ ਨੇ, ਪਾਵਰ ਤਾਂ ਉਹਦੀ ਹੋਈ ਸਾਰੀ ਚੱਲਦੀ। ਜੇ ਸੂਰਜ ਕਹੇ ਕਿ ਮੈਂ ਚਾਨਣ ਕਰਦਾ, ਮੇਰੇ 'ਚ ਪਾਵਰ ਹੈ, ਅਕਾਲ ਪੁਰਖ ਕਹਿੰਦੇ ਮੈਂ ਆਪਣੀ ਸੱਤਾ ਤੇਰੇ 'ਚੋਂ ਖਿੱਚ ਲੈਂਦਾ, ਵੇਖਦਾ ਤੇਰੇ 'ਚ ਕੀ ਪਾਵਰ ਹੈ, ਕਾਲਾ ਤਵੇ ਵਰਗਾ ਹੈ ਪਰ ਚਮਕਾਇਆ ਹੋਇਆ, ਦੇਖੋ ਰੱਬ ਨੇ ਇਹਨੂੰ ਆਪਣੀ ਸੱਤਾ ਦੇ ਕੇ। ਮਹਾਰਾਜ ਕਹਿੰਦੇ ਜਿਹਦੇ ਹਿਰਦੇ 'ਚ ਨਾਮ ਰਤਨ ਵਸ ਗਿਆ ਹੈ, ਇਹ ਤਾਂ ਉਹਨੂੰ ਪਤਾ ਹੈ ਕਿ ਵਾਹਿਗੁਰੂ ਨਾਮ ਹੈ ਕਿੱਡਾ ਵੱਡਾ, ਨਾਮ ਕਿੱਡਾ ਵੱਡਾ ਇਹ ਜਪ ਕੇ ਪਤਾ ਲੱਗਦਾ। ਇਸੇ ਗੱਲ ਦੀ ਕਮੀ ਰਹਿ ਗਈ ਸ਼ੁਰੂ ਤੋਂ ਲੈ ਕੇ, ਇਹ ਰੱਬ ਜਾਣੇ ਬਈ ਪਤਾ ਨਹੀਂ ਕਿਉਂ ਨਹੀਂ ਕਹਿੰਦੇ ਸਾਰੇ ਜਾਣੇ ਨਾਮ ਜਪਣ ਲਈ। ਅਸਲ ਵਿੱਚ ਆਪਣੀ ਇੱਕ ਕਮਜ਼ੋਰੀ ਹੁੰਦੀ ਹੈ ਪ੍ਰਚਾਰ ਕਰਨ ਵਾਲੇ ਦੀ ਜਾਂ ਕਿਸੇ ਹੋਰ ਦੀ, ਕਿਉਂਕਿ ਉਹ 5 ਮਿੰਟ ਆਪ ਵੀ ਨਹੀਂ ਵਾਹਿਗੁਰੂ ਕਹਿੰਦਾ, ਉਹਨੂੰ ਇਹ ਹੁੰਦਾ ਵੀ ਜੇ ਇਹਨਾਂ ਨੂੰ ਕਿਹਾ ਪਤਾ ਨਹੀਂ ਮੈਨੂੰ ਪੁੱਛਣ ਹੀ ਲੱਗ ਜਾਣ, ਜਾਂ ਉਹਦਾ ਆਪਣਾ ਭਰੋਸਾ ਹੀ ਨਹੀਂ ਹੈ। ਵਾਸਤਵ ਦੇ ਵਿੱਚ ਖੋਜ ਕੀਤਿਆਂ ਸਾਰੀ ਗੱਲ ਸਿਮਰਨ ਦੇ ਉੱਤੇ ਹੀ ਆਉਂਦੀ ਹੈ। ਬਾਣੀ ਅੰਦਰ ਇੱਕੋ ਹੀ ਮੂਲ ਚੀਜ਼ ਹੈ ਕਿ ਨਾਮ ਜਪੋ, ਨਾਮ ਦੀ ਤਾਕਤ ਸਭ ਤੋਂ ਵੱਡੀ ਹੈ। ਇਸ ਕਰਕੇ ਬੇਨਤੀ ਕਰਦੇ ਹਾਂ ਵਾਰ ਵਾਰ, ਮੈਂ ਆਪ ਨਹੀਂ ਬੋਲਦਾ, ਗੁਰੂ ਸਾਹਿਬ ਕਹਿੰਦੇ ਤਾਂ ਮੈਂ ਕਹਿੰਦਾ, ਜੇ ਗੁਰੂ ਸਾਹਿਬ ਦੀਆਂ ਪੰਗਤੀਆਂ ਹੋਰ ਤਰ੍ਹਾਂ ਨਹੀਂ ਹੁੰਦੀਆਂ ਫਿਰ ਮੈਂ ਉਹੋ ਜਿਹੀ ਕਥਾ ਕਰ ਦੇਣੀ। ਇਹ ਤਾਂ ਸਿਰਫ ਇੱਕ ਚਿੱਠੀ ਪੜ੍ਹ ਕੇ ਸੁਣਾਉਣ ਵਾਲੀ ਗੱਲ ਆ, ਅਕਾਲ ਪੁਰਖ ਦੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਆਪਾਂ ਤਾਂ ਗੁਰਬਾਣੀ ਦੇਖਦੇ ਹਾਂ ਪੜ੍ਹ ਕੇ ਸਾਰੇ, ਵੀ ਗੁਰਬਾਣੀ ਅੰਦਰ ਨਾਮ ਦਾ ਹੀ ਜ਼ਿਆਦਾ ਮਹੱਤਵ ਲਿਖਿਆ ਮਹਾਰਾਜ ਨੇ, ਨਾਮ ਧਨ ਨਮ ਰੂਪ ਰੰਗ ਨਮ ਸੁਖ ਹਰ ਨਾਮ ਕਾ ਸੰਗ। ਫਿਰ ਤਾਂ ਨਾਮ ਹੀ ਉਹਦਾ ਧਨ ਹੈ ਰੱਬ ਦੇ ਪਿਆਰੇ ਦਾ, ਅਤੇ ਨਾਮ ਹੀ ਉਹਦਾ ਰੂਪ ਰੰਗ ਹੈ, ਨਾਮ ਨਾਲ ਹੀ ਕਿਰਪਾ ਹੁੰਦੀ। ਨਾਮ ਦੀ ਤਾਕਤ ਨੂੰ ਕਦੇ ਵਰਤ ਕੇ ਨਹੀਂ ਦੇਖਿਆ ਆਪ, ਨਾਮ ਸਾਰਾ ਕੁਛ ਕਰਦਾ। ਸੋ ਇਸ ਤਰ੍ਹਾਂ ਨਾਮ ਦੇ ਵਿੱਚ ਤਾਕਤ ਜਿਹੜੀ ਇੰਨੀ ਜ਼ਿਆਦਾ ਆ, ਕਈ ਵਾਰ ਆਪਾਂ ਆਮ ਦੇਖਦੇ ਹਾਂ ਕਿ ਕੋਈ ਬੰਦਾ ਰੂਪ ਬਦਲ ਲੈਂਦਾ, ਕੋਈ ਬੰਦਾ ਕੁਛ ਬਣ ਜਾਂਦਾ, ਕੋਈ ਬੰਦਾ ਐਂ ਕਰ ਦਿੰਦਾ ਖੇਡ ਤਮਾਸ਼ਿਆਂ ਵਿੱਚ, ਪਰ ਵਾਸਤਵ ਦੇ ਵਿੱਚ ਜਿਹਦੇ ਕੋਲ ਨਾਮ ਹੁੰਦਾ ਉਹਦੇ ਕੋਲ ਸਾਰੀ ਸ਼ਕਤੀ ਆਪਣੇ ਆਪ ਹੀ ਆ ਜਾਂਦੀ, ਹਰੇਕ ਤਰ੍ਹਾਂ ਦੀ ਤਾਕਤ ਹੁੰਦੀ ਉਹਦੇ ਵਿੱਚ, ਉਹਨੂੰ ਨਾਮ ਵਿੱਚ ਹੀ ਸੁੱਖ ਹੈ। ਸੋ ਇਸ ਲਈ ਉਹ ਹਰੀ ਨਾਮ ਦਾ ਸਾਥ ਕਰਦਾ, ਸੰਗ ਕਰਦਾ, ਸਤਸੰਗ ਕਰਦਾ। ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮ ਹੈ ਨਾਮ ਸਮਾਨੇ, ਜਿਹੜੇ ਬੰਦੇ ਨਾਮ ਰਸ ਵਿੱਚ ਤ੍ਰਿਪਤ ਹੋਏ ਹੋਏ ਨੇ, ਉਹ ਮਨ ਕਰਕੇ ਤਨ ਦੁਆਰਾ ਨਾਮਹਿ ਨਾਮ ਨੂੰ ਜਪਦੇ ਹੋਏ ਨਾਮੀ ਪਰਮਾਤਮਾ ਵਿੱਚ ਸਮਾਨੇ ਤੋਂ ਭਾਵ ਸਮਾ ਗਏ ਨੇ। ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ। ਗੁਰੂ ਸਾਹਿਬ ਮਹਾਰਾਜ ਫਰਮਾਉਂਦੇ ਗੁਰੂ ਅਰਜਨ ਦੇਵ ਜੀ ਕਿ ਸੇਵਕ ਜਨਾਂ ਦਾ ਸਦਾ ਲਈ ਇਹੋ ਕੰਮ ਹੁੰਦਾ ਜੋ ਉੱਠਦਿਆਂ ਵਾਹਿਗੁਰੂ, ਬਹਿੰਦਿਆਂ ਵਾਹਿਗੁਰੂ ਅਤੇ ਸੁੱਤਿਆਂ ਨਾਮ ਹੀ ਜਪਦੇ ਨੇ। ਉਠਤ ਬੈਠਤ ਸੋਵਤ ਧਿਆਈਐ। ਮਹਾਰਾਜ ਇਹ ਕੰਮ ਤਾਂ ਠੀਕ ਹੈ, ਉੱਠਦਿਆਂ ਬਹਿੰਦਿਆਂ ਸੁੱਤਿਆਂ ਧਿਆਈਏ, ਤੁਰਿਆਂ ਜਾਂਦਿਆਂ ਵੀ ਧਿਆਉਣਾ। ਕਹਿੰਦੇ ਮਾਰਗ ਚਲਤ ਹਰੇ ਹਰ ਗਾਈਐ, ਰਸਤੇ ਵਿੱਚ ਵੀ ਜਾਂਦਿਆਂ ਹੋਇਆਂ ਭਾਈ ਵਾਹਿਗੁਰੂ ਕਰਿਆ ਕਰੋ, ਸਿਮਰਨ ਕਰਿਆ ਕਰੋ, ਜਿੰਨਾ ਲਾਭ ਲੈ ਸਕਦੇ ਹੋ ਲੈ ਲਓ। ਉਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਿਆਈਐ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਹਰ ਵਕਤ ਸਿਮਰਨ ਹੋਣਾ ਹੀ ਚਾਹੀਦਾ, ਅੰਦਰ ਬਾਹਰ ਹਰ ਵਕਤ ਸਿਮਰਨ ਦੀ ਲੜੀ ਟੁੱਟੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਹਿੰਦੇ ਉੱਠਦਿਆਂ ਹਮੇਸ਼ਾ ਹੀ ਪਰਮਾਤਮਾ ਦਾ ਨਾਮ ਜਪੀ ਚੱਲੋ। ਜਪੀਏ ਕਿਵੇਂ ਜੀ, ਕੋਈ ਤਰੀਕਾ ਵੀ ਦੱਸ ਦਿਓ। ਲੋਕ ਸੰਤਾਂ ਮਹਾਤਮਾ ਕੋਲ ਪੁੱਛਣ ਜਾਂਦੇ ਨੇ, ਇਹ ਜੀ ਨਾਮ ਕਿਵੇਂ ਜਪੀਏ? ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਨੂੰ ਪੁੱਛ ਲਓ, ਮੈਂ ਦੱਸ ਦਿੰਦਾ। ਬੋਲੋ ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ। ਕਹਿੰਦੇ ਭਾਈ ਰਾਤ ਦਿਨ ਜੀਵ ਨਾਲ ਜਸ ਕਰਿਆ ਕਰੋ। ਜੀਵ ਕਾਹਦੇ ਲਈ ਦਿੱਤੀ ਤੁਹਾਨੂੰ? ਨਾਮ ਜਪਣ ਲਈ, ਬਾਣੀ ਪੜ੍ਹਨ ਲਈ, ਕਥਾ ਕੀਰਤਨ ਲਈ। ਕਹਿੰਦੇ ਜੀਵ ਦਿੱਤੀ ਏ, ਨਿੰਦਾ ਨੂੰ ਨਹੀਂ ਦਿੱਤੀ, ਗਾਲਾਂ ਨੂੰ ਨਹੀਂ ਦਿੱਤੀ, ਪੁੱਠੇ ਕੰਮਾਂ ਨੂੰ ਦਿੱਤੀ, ਐਵੇਂ ਫਾਲਤੂ ਦੀਆਂ ਗੱਲਾਂ ਬੋਲਣ ਨੂੰ ਦਿੱਤੀ। ਵਾਹਿਗੁਰੂ ਨੇ ਆਪਣੇ ਸੇਵਕ ਜਨਾਂ ਨੂੰ ਇਹੋ ਦਾਤ ਦਿੱਤੀ ਹੈ ਕਿ ਇਹ ਮੇਰਾ ਭਗਤ ਹੈ। ਇੱਕ ਦੂ ਜੀਵ ਆਉ, ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਆ ਹੈ, ਏਕ ਨਾਮ ਜਗਦੀਸ਼, ਏ ਤਰਾਹੇ ਪਤ ਪਵੜੀਆ, ਚੜੀਆ ਹੋਏ ਕੀਸ, ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ। ਭਗਤੀ ਕਰਨੀ ਆ ਭਾਈ ਜਵਾਨ ਨਾਲ ਜਪ ਕੇ, ਇਹੀ ਦਾਤ ਆਪਾਂ ਨੂੰ ਦਿੱਤੀ ਗੁਰੂ ਅਰਜਨ ਦੇਵ ਜੀ ਨੇ, ਸਾਹਿਬਾਂ ਨੇ ਸਾਡੇ 'ਤੇ ਇਹੀ ਕਿਰਪਾ ਕੀਤੀ। ਸ੍ਰੀ ਅਨੰਦਪੁਰ ਸਾਹਿਬ ਜਾਂ ਜੰਗ ਹੋ ਰਿਹਾ ਸੀ, ਦਸਵੇਂ ਪਾਤਸ਼ਾਹ ਕਿਲੇ ਦੇ ਉੱਤੇ ਦੇਖਦੇ ਨੇ, ਤੁਰ ਫਿਰ ਕੇ ਫੌਜਾਂ ਲੜ ਰਹੀਆਂ, ਤੀਰ ਛੱਡ ਰਹੇ ਨੇ, ਗੋਲੀਆਂ ਚਲਾ ਰਹੇ ਨੇ। ਕੁਦਰਤੀ ਜਿੱਥੇ ਗਏ ਇੱਕ ਜਗ੍ਹਾ, ਸਿੰਘ ਨੇ ਤੀਰ ਛੱਡਿਆ, ਨਾਲ ਹੀ ਹੋਰ ਪੁੱਠੀ ਜਿਹੀ ਗਾਲ ਜਿਹੀ ਕੱਢਤੀ, ਦੂਜੇ ਨੇ ਗੋਲੀ ਚਲਾਈ ਉਹਨੇ ਵੀ। ਮਹਾਰਾਜ ਪਿੱਛੇ ਖੜੇ ਕਹਿੰਦੇ ਭਾਈ ਵਾਹਿਗੁਰੂ ਕਿਹਾ ਕਰੋ, ਇਹ ਨਹੀਂ ਕਹਿਣਾ ਆਹ ਪੁੱਠੀ ਜਿਹੀ ਗੱਲ ਬੋਲੀ ਤੂੰ। ਵਾਹਿਗੁਰੂ ਕਹਿ ਕੇ ਤੀਰ ਛੱਡਿਆ ਕਰੋ, ਵਾਹਿਗੁਰੂ ਕਹਿ ਕੇ ਹੀ ਗੋਲੀ ਮਾਰਿਆ ਕਰੋ, ਉਹਦਾ ਵੀ ਅਗਲੇ ਦਾ ਵੀ ਕਰ ਦਿਓ ਭਲਾ। ਕਹਿੰਦੇ ਇਸ ਕਰਕੇ ਦੇਖੋ ਕਿੰਨੀ ਭਾਵਨਾ ਉੱਚੀ, ਧੰਨ ਜੀ ਉਤੇ ਕੋ ਜੱਗ ਮੈਂ ਮੁੱਖ ਤੇ ਹਰ ਚਿੱਤ ਮੈਂ ਯੁੱਧ ਵਿਚਾਰ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਕਹੋ ਵਾਹਿਗੁਰੂ। ਸੋ ਇਸ ਕਰਕੇ ਜਦੋਂ ਇਸ ਪ੍ਰਕਾਰ ਵੀ ਐਸਾ ਸਾਹਮਣੇ ਆਇਆ, ਜਦੋਂ ਉਦੋਂ ਡਿਊਟੀ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਹਾਇਕ ਰਾਗੀ ਵਜੋਂ ਦਾਸ ਦੀ, ਤਾਂ ਇੱਕ ਸਿੰਘ ਉੱਥੇ ਜਦੋਂ ਜ਼ਖਮੀ ਹੋ ਕੇ ਚੜ੍ਹਾਈ ਕਰਨ ਲੱਗਿਆ, ਉਹ ਹੋਰ ਹੀ ਅਵਾ ਤਵਾ ਜਿਹਾ ਬੋਲਦਾ ਸੀ। ਮਹਾਂਪੁਰਖਾਂ ਨੇ ਮੇਰੇ ਸਾਹਮਣੇ ਉਹਨੂੰ ਕਿਹਾ, ਕਹਿੰਦੇ ਭਾਈ ਵਾਹਿਗੁਰੂ ਕਹਿ ਵਾਹਿਗੁਰੂ। ਫਿਰ ਉਹਨੇ ਵਾਹਿਗੁਰੂ ਕਹਿਣਾ ਸ਼ੁਰੂ ਕੀਤਾ, ਵਾਹਿਗੁਰੂ 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 ਕਰਦਿਆਂ ਸਰੀਰ ਛੱਡ ਗਿਆ ਉਹ। ਸੋ ਇਸ ਕਰਕੇ ਸਾਡੀ ਸ਼ੁਰੂ ਤੋਂ ਲੈ ਕੇ ਇੱਕ ਚੀਜ਼ ਆਈ ਹੈ, ਸੇਵਾ ਕਰੋ, ਵਾਹਿਗੁਰੂ ਕਹੋ, ਪ੍ਰਸ਼ਾਦਾ ਵਾਹਿਗੁਰੂ, ਦਾਲ ਵਾਹਿਗੁਰੂ, ਇਹ ਵੀ ਵਾਹਿਗੁਰੂ ਕਹਿਣਾ। ਸੇਵਾ ਵਿੱਚ ਵੀ ਸਿਮਰਨ ਕਰਾਇਆ ਸਾਹਿਬ ਜੀ ਨੇ, ਜੰਗ ਵਿੱਚ ਵੀ ਸਿਮਰਨ ਨਹੀਂ ਕਰਾਇਆ। ਵੀ ਜੰਗ ਵਿੱਚ ਸਿਮਰਨ ਕਿਉਂ? ਮਹਾਰਾਜ ਕਹਿੰਦੇ ਅਸੀਂ ਕੋਈ ਵਿਰੋਧੀ ਤੱਤ ਹੋ ਕੇ ਲੜ ਨਹੀਂ ਰਹੇ, ਅਸੀਂ ਕਿਤੇ ਵੈਰ ਭਾਵਨਾ ਰੱਖ ਕੇ ਨਹੀਂ ਲੜ ਰਹੇ, ਅਸੀਂ ਤਾਂ ਸਵੈ ਰੱਖਿਆ ਕਰ ਰਹੇ ਹਾਂ। ਸਾਡੇ ਵਿੱਚ ਤਾਂ ਜੰਗ ਕਰਦਿਆਂ ਹੋਇਆਂ ਵੀ ਕਿਸੇ ਨਾਲ ਵੈਰ ਨਹੀਂ ਹੁੰਦਾ। ਬੜੀ ਅਜੀਬ ਜਿਹੀ ਗੱਲ ਹੈ ਇਹ, ਆਪਾਂ ਕਿਸੇ ਨੂੰ ਮਾੜਾ ਕਹਿ ਕੇ ਨਹੀਂ ਲੜਦੇ। ਇਹ ਅਵਸਥਾ ਆਉਂਦੀ ਮਨ ਦੇ ਅੰਦਰ, ਮਾੜਾ ਨਹੀਂ ਕਹਿੰਦੇ ਅਸੀਂ, ਪਰ ਜਦੋਂ ਅਗਲਾ ਆਈ ਜਾਵੇ ਗਾਲੀ ਗੱਲ ਪਾ ਦੇਵੇ ਵੀ ਹੁਣ, ਤਾਂ ਉੱਥੇ ਤਾਂ ਪ੍ਰਸ਼ਾਦ ਫਿਰ ਦੇਣਾ ਹੀ ਪੈਂਦਾ ਅਗਲੇ ਨੂੰ। ਤਾਂ ਇਸ ਕਰਕੇ ਸਤਿਗੁਰੂ ਕਹਿੰਦੇ ਨੇ 99 ਉਹ ਪਾਓ ਤਾਂ ਖਾਲਸਾ ਵਰਤਦਾ ਹੀ ਹੈ, ਪਰ 100ਵਾਂ ਤਾਂ ਫਿਰ ਉੱਥੇ ਹੀ ਚੱਲਿਆ ਜਾਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰਾ ਕੁਝ ਤਾਂ ਵਾਹਿਗੁਰੂ ਦੇ ਹੱਥ ਵਿੱਚ ਹੈ। ਤਾਂਹੀਓ ਮਹਾਰਾਜ ਨੇ ਸਦਾ ਹੀ ਕਹਿੰਦੇ ਫਤਿਹ ਤਾਂ ਵਾਹਿਗੁਰੂ ਦੀ ਹੋਈ ਹੈ, ਖਾਲਸਾ ਵੀ ਵਾਹਿਗੁਰੂ ਦਾ ਹੀ ਹੈ। ਭਗਤੀ ਕਿਵੇਂ ਕਰਨੀ ਹੈ, ਸਤਿਗੁਰੂ ਕਹਿੰਦੇ ਭਗਤੀ ਜਦੋਂ ਵੀ ਕਰਨੀ ਹੈ, ਕਰੈ ਭਗਤ ਆਤਮ ਕਹਿ ਚਾਏ, ਪ੍ਰਭ ਆਪਣੇ ਸਿਉ ਰਹਿ ਸਮਾਏ। ਵਾਹਿਗੁਰੂ ਦੇ ਸੇਵਕ ਜਿਹੜੇ ਨੇ ਉਹ ਆਤਮ ਕਹਿ ਚਾਏ ਹੁੰਦਾ, ਮਨ ਦੇ ਉਤਸ਼ਾਹ ਨਾਲ ਭਗਤੀ ਕਰਦੇ ਆ। ਠਾਕੁਰ ਗਾਈਆ ਆਤਮ ਰੰਗ, ਜਦੋਂ ਵੀ ਭਗਤੀ ਕਰਨੀ ਹੈ ਮਨ ਦੇ ਉਤਸ਼ਾਹ ਨਾਲ ਕਰਨੀ ਹੈ। ਜਿਵੇਂ ਆਪਾਂ ਆਮ ਤੌਰ 'ਤੇ ਦੇਖਦੇ ਹਾਂ, ਜੇ ਤਾਂ ਕਿਸੇ ਨੇ ਵਿਆਹ ਸ਼ਾਦੀਆਂ ਜਾ ਕੇ ਗਾਉਣਾ ਗਾਉਂਦੇ ਜਿਹੜੇ ਲੋਕ, ਜਾਂ ਹੋਰ ਵੀ ਇੱਧਰਲੀਆਂ ਬੋਲੀਆਂ ਟੱਪੇ, ਜੇ ਵਿਆਹ ਦਾ ਤਾਂ ਕਾਮਾ ਰੌਲੀ ਇੰਨੀ ਹੁੰਦੀ, ਚੁੱਪ ਕਰਾਉਣੇ ਪੈਂਦੇ। ਕਹਿ ਉਹ ਚੁੱਪ ਕਰੋ ਹੌਲੀ ਹੌਲੀ। ਸੰਗਤ ਵਿੱਚ ਜੇ ਵਾਹਿਗੁਰੂ ਕਹਾਉਂਦੇ ਹੈ, ਉਦੋਂ ਪਤਾ ਨਹੀਂ ਕਿੱਥੋਂ ਇੱਕ ਆਵਾਜ਼ ਆਉਂਦੀ ਥੱਲਿਓਂ, ਜਿਉਂ ਮਸਾਂ ਹੀ ਖਿੱਚ ਧੂ ਕੇ ਕਹੀਦਾ, ਉੱਚੀ ਬੋਲ ਲਓ ਭੋਰਾ ਭਾਈ। ਕਿਉਂ? ਵਾਹਿਗੁਰੂ ਆਪਾਂ ਉਤਸ਼ਾਹ ਨਾਲ ਨਹੀਂ ਕਹਿੰਦੇ, ਹੋਰ ਕੋਈ ਗੱਲ ਕਰਨੀ ਉਤਸ਼ਾਹ ਨਾਲ ਕਹਿੰਦੇ। ਲੜਾਈ ਕਰਨੀ ਹੈ ਫਿਰ ਤਾਂ ਬੜੇ ਉਤਸ਼ਾਹ 'ਚ ਹੁੰਦੇ ਹਾਂ ਆਪਾਂ, ਪਰ ਸਤਿਗੁਰੂ ਕਹਿੰਦੇ ਉਹ ਵਾਹਿਗੁਰੂ ਵੀ ਉਤਸ਼ਾਹ ਨਾਲ ਕਹਿ ਲਿਆ ਕਰੋ, ਬਾਣੀ ਵੀ ਉਤਸ਼ਾਹ ਨਾਲ ਪੜਿਆ ਕਰੋ। ਕੱਲ ਕੁਦਰਤੀ ਗਏ ਸੀ ਕਿਤੇ, ਰਸਤੇ 'ਚ ਕੈਸਟ ਲੱਗੀ ਹੋਈ ਸੀ ਕੀਰਤਨ ਦੀ, ਭਾਈ ਗੁਰਮੇਜ ਸਿੰਘ ਹਰਿਮੰਦਰ ਸਾਹਿਬ ਵਾਲਿਆਂ ਦੀ, ਅਤੇ ਇੰਨਾ ਜੋਸ਼ ਨਾਲ ਉਹਨਾਂ ਸ਼ਬਦ ਪੜਿਆ ਹਮ। ਸੋ ਇਸ ਪ੍ਰਕਾਰ ਦਾ ਸ਼ਬਦ ਕਿ ਅਸੀਂ ਮਹਾਰਾਜ ਤੇਰੇ ਸੱਚੇ ਪਾਤਸ਼ਾਹ ਦਰ ਦੇ ਮੰਗਦੇ ਹਾਂ, ਬੜਾ ਸੋਹਣਾ ਸੀ। ਜਦੋਂ ਕੋਈ ਜੋਸ਼ ਨਾਲ ਪੜ੍ਹਦਾ, ਜਦੋਂ ਕੋਈ ਜੋਸ਼ ਨਾਲ ਬੋਲਦਾ, ਜਦੋਂ ਕੋਈ ਜੋਸ਼ ਨਾਲ ਵਾਹਿਗੁਰੂ ਕਹਿੰਦਾ, ਤਾਂ ਉਦੋਂ ਚੰਗਾ ਲੱਗਦਾ ਵੀ ਇਹਨੂੰ ਉਤਸ਼ਾਹ ਹੈ, ਕਿੰਨੇ ਹੌਸਲੇ ਨਾਲ ਬੋਲਦਾ। ਇੱਕ ਹੁੰਦਾ ਕਿ ਚਲੋ ਵੀ ਮੈਂ ਵਾਹਿਗੁਰੂ ਕਹਿਣਾ, ਤੁਸੀਂ ਪਿੱਛੇ ਕਿਹੋ, ਹੁਣ ਕਹਿਣਾ ਹੀ ਪੈਣਾ ਕਿਉਂਕਿ ਸੰਗ 'ਚ ਬੈਠੇ। ਪਰ ਇਹ ਮਹਾਰਾਜ ਕਹਿੰਦੇ ਨੇ ਆਪਾਂ ਨੂੰ ਕਿ ਉਤਸ਼ਾਹ ਨਾਲ ਭਗਤੀ ਕਰਿਆ ਕਰੋ। ਬੰਦਾ ਉੱਦਮ ਕਰਦਾ, ਉੱਦਮ ਨਾਲ ਭਗਤੀ ਕਰੀਦੀ ਹੈ, ਹੌਸਲੇ ਨਾਲ ਕੀਰਤਨ ਕਰੀਦਾ, ਹੌਸਲੇ ਨਾਲ ਕਥਾ ਕਰੀਦੀ ਹੈ, ਹੌਸਲੇ ਨਾਲ ਸੋਹਣਾ ਪਾਠ ਕਰੇ, ਆਪ ਵੀ ਲੀਨ ਹੋ ਜਾਵੇ ਵਿੱਚ। ਵਾਹਿਗੁਰੂ ਕਹੇ ਤਾਂ ਉਤਸ਼ਾਹ ਨਾਲ ਕਹੇ, ਮੂਲ ਮੰਤਰ ਪੜ੍ਹੇ ਤਾਂ ਉਤਸ਼ਾਹ ਨਾਲ ਪੜ੍ਹੇ। ਇਸ ਕਰਕੇ ਉਹ ਆਪਣੇ ਵਾਹਿਗੁਰੂ ਨਾਲ ਸਮਾ ਕੇ ਰਹਿੰਦੇ ਨੇ, ਮਨ ਦੇ ਚਾਓ ਨਾਲ ਭਗਤੀ ਕਰਦੇ ਨੇ, ਉਤਸ਼ਾਹ ਨਾਲ ਕਰਦੇ ਨੇ। ਜੇ ਗੁਪਤ ਵੀ ਕਰਨੀ ਹੈ ਤਾਂ ਵੀ ਉਹ ਅੰਦਰ ਬੜਾ ਉਹਨਾਂ ਦੇ ਚਾਓ ਉਮਾਓ ਉਤਸ਼ਾਹ ਹੁੰਦਾ। ਅਸਨ ਪ੍ਰੇਮ ਉਮਾੜਾ ਕਿਉਂ ਮਿਲੀਆ ਹਰ ਜਾਏ, ਮਨ ਦੇ ਅੰਦਰ ਬੜਾ ਚਾਓ ਭਰਿਆ ਹੁੰਦਾ, ਮਨ ਚਾਓ ਭਰਿਆ, ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਕੀਏ ਸੋਗ ਦੂਫ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਇਸ ਕਰਕੇ ਸਤਿਗੁਰੂ ਕਹਿੰਦੇ ਉਤਸ਼ਾਹ ਨਾਲ ਕਿਹਾ ਕਰੋ, ਦਿਲ ਦੀ ਭਾਵਨਾ ਨਾਲ ਅੰਦਰੋਂ ਮਨ ਕਹੇ। ਬਹੁਤ ਸਾਰੇ ਲੋਕ ਕਹਿੰਦੇ ਜਦ ਪਾਠ ਕਰਦੇ ਹਾਂ ਉਦੋਂ ਨੀਂਦ ਆਉਣ ਲੱਗ ਜਾਂਦੀ, ਜਦੋਂ ਪਾਠ ਕਰਦੇ ਹਾਂ ਉਦੋਂ ਹੋਰ ਹੀ ਤਰ੍ਹਾਂ ਦਾ ਸਰੀਰ ਹੋ ਜਾਂਦਾ, ਕੱਚਾ ਜਿਹਾ, ਸਿਰ ਜਿਹਾ ਫੜਿਆ ਜਾਂਦਾ। ਮੈਂ ਕਿਹਾ ਜਦ ਛੋਟੇ ਹੁੰਦੇ ਤੁਸੀਂ ਪੜ੍ਹਦੇ ਸੀ, ਤੀਜੀ ਚੌਥੀ ਕਲਾਸ 'ਚ ਘਰ ਦੇ ਕੁੱਟ ਕੁੱਟ ਕੇ ਪੜ੍ਹਾਉਂਦੇ ਹੁੰਦੇ ਸੀ, ਉਦੋਂ ਵੀ ਤਾਂ ਨੀਂਦ ਹੀ ਆਉਂਦੀ ਸੀ, ਜਾਂ ਕਿਤਾਬ ਕਾਇਦਾ ਕਿਤਾਬ ਹੱਥ 'ਚ ਹੁੰਦੀ ਉੱਤੇ ਹੀ ਸੌਂ ਜਾਂਦਾ ਕਿਤਾਬ ਦੇ। ਪੜ੍ਹਨ ਨੂੰ ਕਿਹੜਾ ਜੀ ਕਰਦਾ ਹੁੰਦਾ ਨਿਆਣੇ ਦਾ, ਨਿਆਣੇ ਮੂਹਰੇ ਕਿਤਾਬ ਰੱਖ ਦਿਉ, ਪੇਟ ਦਰਦ ਹੁੰਦਾ, ਸਿਰ ਦੁਖਦਾ, ਅਵਾਸੀਆਂ ਲੈਣ ਲੱਗ ਜਾਊ, ਕਈ ਨਿਆਣੇ ਦੀ ਆਦਤ ਹੁੰਦੀ, ਕਿਉਂਕਿ ਉਹਦੇ ਮਨ ਦੀ ਰੁਚੀ ਨਹੀਂ ਹੈ ਪੜ੍ਹਨ ਦੀ ਅਸਲ ਵਿੱਚ। ਉਹਨੂੰ ਅਸੀਂ ਤਾਂ ਆਪ ਪ੍ਰੈਕਟੀਕਲੀ ਦੇ ਸੁੱਤਾ ਨਿਆਣਾ ਸੌਂ ਗਿਆ ਬਈ ਕਿਤਾਬ ਨੂੰ ਦੇਖ ਕੇ, ਅਤੇ ਜੇ ਕਹਿ ਦਿਉ ਵੀ ਆਹ ਗੇਮ ਖੇਡ ਲਓ, ਟੀ ਵੀ ਦੇਖ ਲਓ, ਉਹ ਫਿਰ ਨੀਂਦ ਕਿਧਰ ਹੀ ਉੜ ਜਾਂਦੀ, ਕਿਉਂਕਿ ਮਨ ਦਾ ਉਤਸ਼ਾਹ ਉਹਦਾ ਉੱਧਰ ਨੂੰ ਹੈ। ਇਸ ਕਰਕੇ ਜਦੋਂ ਆਪਾਂ ਨਾਮ ਜਪਦੇ, ਜਪਜੀ ਸਾਹਿਬ ਪੜ੍ਹਦੇ, ਪਾਠ ਕਰਦੇ, ਕਥਾ ਕੀਰਤਨ ਸੁਣਦੇ, ਗੁਰਦੁਆਰੇ ਆਉਂਦੇ ਹਾਂ, ਤਾਂ ਕਿੰਨਾ ਉਤਸ਼ਾਹ ਆਪਣੇ ਮਨ 'ਚ, ਉਸ ਹਿਸਾਬ ਨਾਲ ਹੀ ਕਦਮ ਚੱਲਦਾ। ਇੱਧਰ ਨੂੰ ਆਉਣ ਵੇਲੇ ਸਰੀਰ ਕਿੱਡਾ ਭਾਰਾ ਜਿਹਾ ਹੋ ਜਾਂਦਾ ਕਈਆਂ ਦਾ, ਬੜੀ ਮੁਸ਼ਕਲ ਨਾਲ ਹੀ ਇੱਥੇ ਤੱਕ ਆਉਂਦੇ, ਕਈ ਤਾਂ ਲੰਗਰ ਤੱਕ ਹੀ ਪਹੁੰਚ ਸਕਦੇ ਨੇ, ਤਾਹਾਂ ਨਹੀਂ ਆ ਸਕਦੇ ਹੋ, ਪ੍ਰਸ਼ਾਦਾ ਛਕਣ ਤੱਕ ਹੀ ਸੀਮਤ ਹੁੰਦਾ ਉਹਨਾਂ ਦਾ ਕੰਮ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਈ ਤੁਸੀਂ ਉਤਸ਼ਾਹ ਤੋਂ ਬਿਨਾਂ ਨਾਮ ਨਾ ਜਪਿਆ ਕਰੋ। ਉਤਸ਼ਾਹ ਅੰਦਰ ਪਹਿਲਾਂ ਪਤਾ ਤਾਂ ਕਰ ਲਓ ਨਾਮ ਹੈ ਕੀ। ਨਾਮ ਸੁਖਮਨੀ ਸਾਹਿਬ ਸਾਰੇ ਵਿੱਚ ਨਾਮ ਦੀ ਪਹਿਲੀਆਂ ਦੋ ਅਸ਼ਟਪਦੀਆਂ ਵਿੱਚ ਤਾਂ ਬਹੁਤ ਜ਼ਿਆਦਾ ਮਹਿਮਾ ਕਹੀ, ਆ ਹੁਣ ਵੀ ਮਹਿਮਾ ਹੀ ਕਹੀ ਆ। ਨਾਮ ਜਪਣ ਦਾ ਬਈ ਜੇ ਤਾਂ ਨੁਕਸਾਨ ਹੈ ਫਿਰ ਤਾਂ ਹੈ ਡਰ ਵਾਲੀ ਗੱਲ, ਨਾਮ ਦਾ ਤਾਂ ਫਾਇਦਾ ਹੀ ਫਾਇਦਾ, ਨਾਮ ਦਾ ਤਾਂ ਇੱਥੇ ਵੀ ਫਾਇਦਾ, ਪਰਲੋਕ ਵਿੱਚ ਵੀ ਲਾਭ ਹੀ ਲਾਭ ਹੈ, ਨਾਮ ਦਾ ਤਾਂ ਕੰਮਾਂ ਵਿੱਚ ਵੀ ਲਾਭ ਹੈ। ਨਾਮ ਸਾਡਾ ਇਹੋ ਜਿਹਾ ਮਿੱਤਰ ਹੈ, ਇਹੋ ਜਿਹਾ ਮਿੱਤਰ ਹੈ ਹੀ ਕੋਈ ਨਹੀਂ, ਜਿੰਨਾ ਨਾਮ ਨੇ ਸਾਨੂੰ ਫਾਇਦਾ ਕਰਨਾ। ਤੁਹਾਡੀ ਕੋਈ ਪ੍ਰੋਬਲਮ ਹੈ, ਕੋਈ ਵੀ ਜ਼ਿੰਦਗੀ ਦੀ ਪ੍ਰੋਬਲਮ ਆ, ਨਾਮ ਨੇ ਹੀ ਸੋਲਵ ਕਰਨੀ, ਇੰਨਾ ਜਾਣ ਲਓ। ਇਹ ਜਿੰਨੀਆਂ ਆ ਕੇ ਹੁੰਦੀਆਂ ਜੀ, ਬੱਚੇ ਨਹੀਂ ਆਖੇ ਲੱਗਦੇ ਜੀ, ਉਹ ਪੈਸਾ ਤਾਂ ਬੜਾ ਆਉਂਦਾ ਪਰ ਚਲੇ ਜਾਂਦਾ, ਇਹ ਸੱਤ ਅੱਠ ਗੱਲਾਂ ਜੋਤਸ਼ੀਆਂ ਨੇ ਪਕਾਈਆਂ ਹੁੰਦੀਆਂ ਨੇ। ਲੋਕ ਜੋਤਸ਼ੀ ਕੋਲ ਜਾਂਦੇ ਨੇ, ਉਹ ਕਹਿੰਦੇ ਵੀ ਤੂੰ ਤਾਂ ਬਹੁਤ ਭਲਾ ਕਰਦਾ, ਤੇਰਾ ਨੀ ਕੋਈ ਕਰਦਾ, ਕਮਾਈ ਤਾਂ ਬੜੀ ਘਰ ਚ ਆਉਂਦੀ ਪਰ ਉਹ ਰਹਿੰਦੀ ਨੀ ਗੀ, ਉਹ ਤੇਰਾ ਤਾਂ ਐਂ ਹੁੰਦਾ ਤੇਰਾ। ਲੋਕ ਕਹਿਣਗੇ ਗੱਲਾਂ ਸੱਚੀਆਂ ਦੱਸਦਾ ਬਈ, ਉਹ ਤਾਂ ਸਾਰਿਆਂ ਨੂੰ ਪਤਾ ਇਹ ਗੱਲਾਂ ਹੈ ਕਿਉਂ, ਕਿਉਂਕਿ ਆਪਾਂ ਨਾਮ ਜਪਦੇ ਹੀ ਨਹੀਂ, ਨਾਮ ਨੇ ਤਾਂ ਸਾਡੀ ਮਦਦ ਕਰਨੀ ਸੀ। ਮੂਲ ਮੰਤਰ ਜਪਜੀ ਸਾਹਿਬ ਕੋਈ ਵੀ ਬਾਣੀ ਪੜ੍ਹ ਲਓ, ਮੂਲ ਮੰਤਰ ਆਪਾਂ ਤਾਂ ਜ਼ਿਆਦਾ ਕਹਿੰਦੇ ਵੀ ਜਪਜੀ ਸਾਹਿਬ ਪਤਾ ਨਹੀਂ ਸੰਥਿਆ ਹੋਈ ਕਿ ਨਹੀਂ ਇਹਦੀ, ਫਿਰ ਐਵੇਂ ਗਲਤੀ ਨਾ ਪੜ੍ਹੀ ਜਾਵੇ, ਸੋਚਿਆ ਸੋਚਣਾ ਹੋਵੇ ਜੇ ਸੋਚੀ ਲਿਖਵਾਰ ਹੀ ਨਾ ਕਹੀ ਜਾਵੇ, ਕਿੰਨੀਆਂ ਹੀ ਗਲਤੀਆਂ ਹੋ ਜਾਂਦੀਆਂ ਨੇ ਮੂਲ ਮੰਤਰ ਦੇ ਵਿੱਚ। ਪਰ ਮੂਲ ਮੰਤਰ ਜਿਹੜਾ ਉਹਦੀ ਸੰਥਿਆ ਤਾਂ ਆਪਾਂ ਕਰਾਉਂਦੇ ਹੀ ਰਹਿੰਦੇ ਹਰ ਵਕਤ। ਮੂਲ ਮੰਤਰ ਅਕਾਲ ਪੁਰਖ ਦਾ ਸਰੂਪ ਆਪ ਹੀ ਹੈ, ਇਸ ਕਰਕੇ ਵਾਹਿਗੁਰੂ ਮੰਤਰ ਗੁਰੂ ਸਾਹਿਬਾਂ ਨੇ ਬਖਸ਼ਿਸ਼ ਕੀਤਾ ਵਾਹਿਗੁਰੂ ਮੰਤਰ ਆਦਿ ਕਾਲ ਤੋਂ ਹੀ। ਮਹਾਰਾਜ ਨੇ ਆਪਾਂ ਨੂੰ ਇੰਨੀ ਵੱਡੀ ਤਾਕਤ ਦਿੱਤੀ, ਆਪ ਨਿਰੰਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੋਜ਼ ਕਹਿੰਦੇ ਆ, ਹਰ ਵਾਰੀ ਸਮਝਾਈ ਮਹਾਰਾਜ ਆਪ ਪਰਮੇਸ਼ਰ ਨੇ, ਲਾਭ ਲੈ ਲਓ। ਸੋ ਇਸ ਕਰਕੇ ਜਿੰਨਾ ਵੀ ਆਪਾਂ ਲਾਭ ਲੈ ਸਕਦੇ ਹਾਂ ਉਤਸ਼ਾਹ ਵਿੱਚ ਲੈ ਸਕਦੇ ਹਾਂ, ਔਰ ਜਦੋਂ ਵੀ ਵਾਹਿਗੁਰੂ ਕਹਿਣਾ, ਪਾਠ ਕਰਨਾ, ਕੀਰਤਨ ਕਰਨਾ, ਸਾਰਾ ਕੁਝ ਮਨ ਦੇ ਪਿਆਰ ਨਾਲ ਉਤਸ਼ਾਹ ਨਾਲ, ਤਾਂ ਕਿ ਸਤਿਗੁਰੂ ਕਹਿਣ ਕਿ ਮੈਨੂੰ ਦਿਲੋਂ ਪੜ੍ਹਦਾ, ਦਿਲੋਂ ਯਾਦ ਕਰਦਾ, ਇਹ ਚੀਜ਼ ਤਾਂ ਹੈ ਭਗਤੀ ਦੀ। ਅਗਲੀ ਗੱਲ ਹੈ ਭਾਣੇ ਦੀ, ਜੋ ਹੋਆ ਹੋਵਤ ਸੋ ਜਾਣਾ, ਪ੍ਰਭ ਆਪਣੇ ਕਾ ਹੁਕਮ ਪਛਾਣਾ, ਜੋ ਹੋਇਆ ਉਹਨੂੰ ਹੋਵਤ ਕਰਕੇ ਜਾਣਦੇ ਭਾਵ ਸੱਚਾ ਕਰਕੇ ਜਾਣਦੇ ਨੇ, ਅਤੇ ਹਰ ਵੇਲੇ ਆਪਣੇ ਵਾਹਿਗੁਰੂ ਦਾ ਹੁਕਮ ਪਛਾਣਦੇ ਨੇ, ਉਹਦੇ ਹੁਕਮ ਚ ਹੋਇਆ। ਜਦੋਂ ਆਪਾਂ ਇੱਕ ਗੱਲ ਮੰਨ ਲਈ ਉਹਦੇ ਹੁਕਮ ਚ ਹੈ, ਫੇਰ ਕਾਹਦਾ ਗੁੱਸਾ, ਜਦੋਂ ਤੇਰੇ ਹੁਕਮ ਚ ਹੀ ਹੋਇਆ। ਹੁਕਮ ਦੇ ਵਿੱਚ ਢਲ ਜਾਣਾ ਹੀ ਸਿੱਖੀ ਹੈ। ਪਾਤਸ਼ਾਹ ਤੱਤੀ ਤਵੀ ਤੇ ਬੈਠੇ ਨੇ, ਪਾਤਸ਼ਾਹ ਨੇ ਇੰਨੀ ਕੁਰਬਾਨੀ ਕੀਤੀ ਹੈ, ਭਾਣਾ ਉਹਦਾ ਭਾਣਾ। ਸ਼ਕਤੀ ਦਿਖਾਉਣੀ ਕੋਈ ਔਖੀ ਨਹੀਂ, ਗੁਰਸਿੱਖਾਂ ਨੂੰ ਸ਼ਕਤੀ ਦਿਖਾਉਣੀ ਆ ਬਹੁਤ ਸੌਖਾ। ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਚ ਬਹੁਤ ਸ਼ਕਤੀ, ਪਰ ਸਾਡੀ ਜਿਹੜੀ ਗੁਰਮਤ ਵਿੱਚ ਮਰਿਆਦਾ ਹੀ ਨਹੀਂ, ਸ਼ਕਤੀ ਨਹੀਂ ਦਿਖਾਉਣੀ। ਹਾਂ, ਸ਼ਕਤੀ ਦਿਖਾਉਂਦਾ ਬ੍ਰਹਮ ਗਿਆਨੀ ਜਦੋਂ ਨਿਰੰਕਾਰ ਦਾ ਹੁਕਮ ਹੋ ਜੇ, ਜਦੋਂ ਦਸਵੇਂ ਪਾਤਸ਼ਾਹ ਕਹੇ ਜੋ ਤੇਰਾ ਜੀ ਕਰਦਾ ਕਰ ਲੈ, ਹੁਣ ਜਦੋਂ ਭਾਈ ਵਿਧੀ ਚੰਦ, ਭਾਈ ਜੇਠਾ ਲੰਗਾਣਾ, ਭਾਈ ਪ੍ਰਾਣਾ ਜੀ ਲੰਗਾਹਾ ਜੀ ਪੰਜਵੇਂ ਪਾਤਸ਼ਾਹ ਨਾਲ ਗਏ, ਚੰਦੂ ਹੁਣਾਂ ਨੇ ਫੜ ਕੇ ਉੱਥੇ ਡਿਊਟੀ ਚ ਬੰਦ ਕਰਕੇ ਉੱਥੇ ਰੱਸੇ ਬੰਨ੍ਹ ਤੇ ਕੁੱਟੇ ਵੀ ਡਾਂਗਾਂ ਨਾਲ, ਅੱਗੇ ਨਹੀਂ ਜਾਣਾ ਤੁਸੀਂ। ਉਹ ਬਾਰੀ ਚੋਂ ਦੇਖ ਰਹੇ ਮਹਾਰਾਜ ਤੱਤੀ ਤਵੀ ਤੇ ਬੈਠੇ, ਮਹਾਰਾਜ ਹੁਕਮ ਕਰੋ ਗਰਕ ਕਰ ਦੀਏ ਦੁਨੀਆਂ ਨੂੰ। ਮਹਾਰਾਜ ਕਹਿੰਦੇ ਨਹੀਂ, ਸ਼ਾਂਤੀ ਰੱਖੋ, ਹੁਕਮ ਹੀ ਨਹੀਂ ਹੈ। ਅਖੀਰ ਬਹੁਤ ਅੱਖਾਂ ਚ ਅੱਥਰੂ ਆ ਗਏ, ਸੱਚੇ ਪਾਤਸ਼ਾਹ ਦੇਖ ਨਹੀਂ ਸਕਦੇ, ਸਾਨੂੰ ਕਿਉਂ ਰੋਕਦੇ ਹੋ? ਕਹਿੰਦੇ ਜੋ ਕਰਨਾ ਛੇਵੇਂ ਸਰੂਪ ਚ ਕਰਾਵਾਂਗੇ, ਜਾਂ ਜਿੰਨੀਆਂ ਮਰਜ਼ੀ ਡਾਂਜਾਂ ਲਾ ਲਿਓ ਫਿਰ ਹੁਕਮ ਹੋ ਜਾਣਾ, ਫਿਰ ਜਿੰਨਾ ਤੁਹਾਡਾ ਜੀ ਕਰੇ ਡੱਕਰੇ ਕਰ ਦਿਓ ਇਹਨਾਂ ਦੇ। ਹਲੇ ਨਹੀਂ, ਹਲੇ ਤਾਂ ਇਹਨਾਂ ਨੂੰ ਆਪਾਂ ਨੇ ਸ਼ਹੀਦੀ ਦੇ ਕੇ ਇਹਨਾਂ ਦੀ ਕੀਤੀ ਹੋਈ ਕਮਾਈ ਨੂੰ ਘਟਾਉਣਾ, ਠੀਕਰਾ ਮੈਂ ਇਹਨਾਂ ਦੇ ਸਿਰ ਤੇ ਫੋੜਨਾ। ਹਲੇ ਇੱਕ ਤਰੀਕਾ ਹੁੰਦਾ, ਅਕਾਲ ਪੁਰਖ ਹੀ ਜੀਵ ਤੋਂ ਗਲਤੀ ਕਰਾਉਂਦੇ ਨੇ, ਜਿਹਦੀ ਕਮਾਈ ਬਹੁਤ ਹੋ ਜੇ, ਖਰਾਬੀਆਂ ਕਰਨ ਲੱਗ ਜੇ, ਹਰਨਾਕਸ਼ ਖਰਾਬੀਆਂ ਕਰਨ ਲੱਗ ਪਿਆ, ਵਾਰ ਲੈ ਲਏ, ਹੁਣ ਖਤਮ ਕਰਨ ਦਾ ਤਰੀਕਾ ਹੀ ਨਹੀਂ ਨਿਕਲਦਾ ਕੋਈ। ਤਰੀਕਾ ਕੀ ਹੈ? ਕਹਿੰਦੇ ਜੇ ਕਿਸੇ ਭਗਤ ਨੂੰ ਤੰਗ ਕਰੇ ਫਿਰ ਪਰਮੇਸ਼ਰ ਸਜ਼ਾ ਦੇ ਸਕਦਾ, ਉਹਦਾ ਦੇਣੀ ਨਹੀਂ। ਫਿਰ ਇਹਨਾਂ ਨੇ ਕੀ ਕੀਤਾ, ਬ੍ਰਹਮਾ ਜੀ ਨੇ ਇਹਦੇ ਘਰੇ ਪੁੱਤਰ ਪੈਦਾ ਕਰਤਾ ਪ੍ਰਹਿਲਾਦ। ਜਦੋਂ ਪ੍ਰਹਿਲਾਦ ਨੂੰ ਕੀਤਾ ਤੰਗ, ਪਰਮੇਸ਼ਰ ਨੂੰ ਵੀਰਦਾਸ ਆਇਆ ਤੇ ਆਂਦਰਾਂ ਕੱਢਤੀਆਂ ਬਾਹਰ ਹਰਨਾਕਸ਼ ਦੀਆਂ। ਪਰਮੇਸ਼ਰ ਕਿਸੇ ਵਿਧੀ ਢੰਗ ਨਾਲ ਚੱਲਦੇ ਨੇ, ਉਹ ਐਵੇਂ ਨਹੀਂ ਵੀ ਐਵੇਂ ਖਾਮ ਖਾਂ ਬੰਦਾ ਮਾਰ ਦੇਣਾ। ਉਹਨਾਂ ਨੇ ਪਹਿਲਾਂ ਬੰਦੇ ਤੋਂ ਗਲਤੀ ਕਰਵਾ ਦਿੰਦੇ ਨੇ, ਫਿਰ ਕਹਿੰਦੇ ਇਹ ਨੂੰ ਤਰੀਕੇ ਨਾਲ ਮਾਰਨਾ ਪੈਣਾ। ਕੁੰਭਕਰਨ ਨੂੰ ਵੀ ਐਂ ਸਮਾਇਆ ਸੀ 6 ਮਹੀਨੇ, ਰਾਵਣ ਨੂੰ ਵੀ ਐਂ, ਰਾਵਣ ਤੋਂ ਗਲਤੀ ਕਰਾਤੀ ਮਾਰਨ ਲਈ, ਦੁਰਯੋਧਨ ਤੋਂ ਗਲਤੀ ਕਰਵਾਤੀ ਉਹਨੂੰ ਮਾਰਨਾ ਸੀ। ਜਦੋਂ ਕਿਸੇ ਨੂੰ ਮਾਰਨਾ ਪਹਿਲਾਂ ਗਲਤੀ ਕਰਵਾ ਦਿਓ, ਤੂੰ ਗਲਤੀ ਕਰਨ ਤੋਂ ਬਾਅਦ ਉਹਦੀ ਫਿਰ ਸਮਾਪਤੀ ਹੁੰਦੀ। ਲਓ ਬਸ ਪਤਾ ਹੁੰਦਾ ਆਪਾਂ ਨੂੰ ਹੁਣ ਇਹ ਗਲਤੀ ਕਰ ਗਿਆ ਤੇ ਇਹਨੇ ਸਮਾਪਤ ਹੋ ਜਾਣਾ, ਉਦੋਂ ਉਹਦੀ ਮਤ ਤੇ ਹੀ ਪੜਦਾ ਪੈ ਜਾਂਦਾ, ਬਾਅਦ ਚ ਪਛਤਾਉਂਦਾ ਭਾਵੇਂ ਕਿ ਮੈਥੋਂ ਗਲਤੀ ਹੋ ਗਈ। ਸਤਿਗੁਰੂ ਕਹਿੰਦੇ ਨੇ ਤੁਸੀਂ ਗੁਰਸਿੱਖੋ ਮੇਰੇ, ਤੁਸੀਂ ਮੇਰਾ ਭਾਣਾ ਮੰਨਿਆ ਕਰੋ, ਹਰ ਵੇਲੇ ਆਪਣੇ ਵਾਹਿਗੁਰੂ ਦਾ ਹੁਕਮ ਪਛਾਣਿਆ ਕਰੋ। ਅੱਛਾ ਮਹਾਰਾਜ ਤੇਰਾ ਭਾਣਾ ਹੀ ਹੈ, ਦਿਲ ਤੇ ਪੱਥਰ ਰੱਖ ਕੇ ਬਹਿਣਾ ਪੈਂਦਾ। ਤੁਹਾਡੇ ਕੀ ਖਿਆਲ ਚ ਗੁਰੂ ਗ੍ਰੰਥ ਸਾਹਿਬ ਸ਼ਕਤੀ ਨਹੀਂ? ਤੁਹਾਡੇ ਕੀ ਖਿਆਲ ਚ ਮਹਾਂਪੁਰਖਾਂ ਚ ਕੋਈ ਸ਼ਕਤੀ ਨਹੀਂ ਹੁੰਦੀ? ਬਹੁਤ ਕੁਛ ਆ ਗੁਰਸਿੱਖਾਂ ਕੋਲੇ, ਫੂਕ ਮਾਰ ਕੇ ਸਵਾਹ ਕਰ ਦੇਣ ਸਾਰਾ ਕੁਛ, ਪਰ ਉਹ ਜਿਹੜਾ ਸਾਰਿਆਂ ਦਾ ਪਿਓ ਉੱਤੇ ਬੈਠਾ ਨਿਰੰਕਾਰ ਪਰਮੇਸ਼ਰ ਅਕਾਲ ਪੁਰਖ ਕਹਿੰਦਾ ਨਾ 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 ਮੇਰਾ ਹੁਕਮ ਨਹੀਂ ਗਾ, ਖਬਰਦਾਰ। ਕਹਿੰਦੇ ਮਹਾਰਾਜ ਐਂ ਕਰਦਾ, ਕਹਿੰਦੇ ਕਰੀ ਜਾਣ ਦੇ, ਮੇਰੇ ਭਾਣੇ ਚ ਕਰਦਾ ਤੈਨੂੰ ਕੀ। ਭਾਈ ਮਤੀ ਦਾਸ ਨੇ ਜ਼ੋਰ ਲਾ ਲਿਆ, ਮਹਾਰਾਜ ਇੱਕ ਵਾਰੀ ਮਾੜਾ ਜਾ ਇਸ਼ਾਰਾ ਕਰ ਦਿਓ, ਮੈਂ ਉਡਾ ਦਿਆਂ ਸਾਰਾ ਕੁਛ, ਤੁਰਕਾਨਾ ਗਰਕ ਕਰ ਦਿਆਂ। ਮਹਾਰਾਜ ਨੇ ਅੰਗੂਠਾ ਹੱਥ ਦਾ ਫੜਿਆ ਆਪਣੇ ਹੱਥ ਵਿੱਚ, ਸਾਰੀ ਤਾਕਤ ਨਿੰਬੂ ਵਾਂਗੂ ਨਿਚੋੜ ਲਈ, ਕਹਿੰਦੇ ਲੈ ਹੁਣ ਕਰ ਗਰਕ। ਕਹਿੰਦੇ ਮਹਾਰਾਜ ਹੁਣ ਤਾਂ ਕੁਛ ਰਿਹਾ ਹੀ ਨਹੀਂ ਬੱਲੇ, ਸਾਰਾ ਕੁਛ ਤਾਂ ਤੁਸੀਂ ਲੈ ਲਿਆ। ਮਹਾਰਾਜ ਕਹਿੰਦੇ ਸੁਣ ਭਾਈ ਮਤੀ ਦਾਸ, ਇਹ ਜਿਹੜਾ ਨਰੰਗਾ ਨਾ, ਇਹਦੀ ਪਿਛਲੀ ਕਮਾਈ ਬਹੁਤ ਜ਼ਿਆਦਾ ਹੈ, ਤਪੋਂ ਰਾਜ ਹੈ ਇਹਦੇ ਕੋਲ, ਪਰ ਰਾਜੋਂ ਨਰਕ ਕਿਵੇਂ ਲੈ ਕੇ ਜਾਣਾ ਮੈਨੂੰ ਪਤਾ। ਗਲਤੀ ਅਸੀਂ ਕਰਾਉਣੀ, ਜਾਣਾ ਤਾਂ ਅਸੀਂ ਇਸੇ ਦਿਨ ਇਸੇ ਟਾਈਮ ਹੀ ਆ ਸੱਚਖੰਡ ਨੂੰ, ਪਰ ਆਪਣੇ ਸਰੀਰ ਦਾ ਠੀਕਰਾ ਇਹਦੇ ਸਿਰ ਤੇ ਭੰਨ ਕੇ ਜਾਣਾ ਮੈਂ, ਗਲਤੀ ਇਹ ਤੋਂ ਕਰਵਾ ਦੇਣੀ ਹੈ, ਤੇ ਇਹਦੀ ਪਿਛਲੀ ਕੀਤੀ ਹੋਈ ਸਾਰੀ ਕਮਾਈ ਖਤਮ ਹੋ ਜਾਣੀ ਹੈ, ਕਿਉਂਕਿ ਏਡਾ ਵੱਡਾ ਗੁਨਾਹ ਅਸੀਂ ਕਰਵਾਉਣਾ। ਉਦੋਂ ਬਾਅਦ ਫਿਰ ਦਸਵੇਂ ਸਰੂਪ ਦੇ ਜਾ ਕੇ ਸਾਰਾ ਕੁਛ ਕਰਾਂਗੇ। ਇਸ ਕਰਕੇ ਮਹਾਰਾਜ, ਇਹ ਨਹੀਂ ਹੁੰਦਾ ਕਿ ਮਹਾਰਾਜ ਲਓ ਜੀ ਕਿਸੇ ਨੂੰ ਕੁਛ ਕਹਿੰਦੇ ਨਹੀਂ, ਆਪਣੇ ਇੱਥੇ ਕਰਾਮਾਤ ਨਹੀਂ ਚੱਲਦੀ, ਆਪਣੇ ਚੱਲਦਾ ਢੰਗ ਸਿਰ ਸਾਰਾ ਕੁਛ। ਪਹਿਲਾਂ ਅਗਲਾ ਗਲਤੀ ਕਰੂ, ਫਿਰ ਗਲਤੀ ਦਾ ਫਲ ਬਾਅਦ ਚ ਭੁਗਤਦਾ, ਰੁਟੀਨ ਦੇ ਵਿੱਚ ਆ ਜਾਂਦੀ ਗੱਲ। ਇਸ ਕਰਕੇ ਕਾਲੇ ਨਹੀਂ ਪੈਣਾ, ਹੁਕਮ ਦੇ ਵਿੱਚ ਰਹਿਣਾ। ਨਿਰੰਕਾਰ ਜੀ ਸਭ ਦੇਖਦੇ ਨੇ, ਅਕਾਲ ਪੁਰਖ ਦੇਖਦੇ, ਗੁਰੂ ਗ੍ਰੰਥ ਸਾਹਿਬ ਦੇਖ ਰਹੇ ਨੇ, ਦਸਵੇਂ ਪਾਤਸ਼ਾਹ ਦੇਖ ਰਹੇ ਨੇ, ਬ੍ਰਹਮ ਗਿਆਨੀਆਂ ਨੂੰ ਸਾਰਾ ਪਤਾ। ਉਹ ਕਿਉਂ ਆਰਾਮ ਨਾਲ ਬੈਠੇ ਨੇ? ਉਹ ਇਸੇ ਕਰਕੇ ਆਰਾਮ ਨਾਲ ਬੈਠੇ, ਮੀਆਂ ਮੀਰ ਜੀ ਪੰਜਵੇਂ ਪਾਤਸ਼ਾਹ ਕੋਲ ਆ ਗਏ, ਮਹਾਰਾਜ ਹੁਕਮ ਕਰੋ ਮੈਂ ਸਭ ਕੁਛ ਉਡਾ ਦਿਆਂ। ਕਹਿੰਦੇ ਤਾਂ ਨੂੰ ਨਿਗਾਹ ਮਾਰ, ਨਿਗਾਹ ਮਾਰੀ, 33 ਕਰੋੜ ਦੇਵਤਾ ਖੜਾ ਹੱਥ ਜੋੜ ਕੇ, ਸ਼ਹੀਦ ਸਿੰਘ ਫੌਜਾਂ ਖੜੀਆਂ, ਇੱਕ ਵਾਰ ਆਗਿਆ ਦੇ ਦਿਓ, ਇੱਕ ਵਾਰ ਕੱਚੇ ਚ ਬਾਜੀਏ ਸਭ ਨੂੰ। ਮਹਾਰਾਜ ਕਹਿੰਦੇ ਨਾ ਨਾ ਇਹ ਕੰਮ ਨਹੀਂ ਕਰਨਾ, ਸ਼ਹੀਦੀ ਪਾਉਣ ਦਿਓ ਸਾਨੂੰ। ਆਪਣੇ ਪਿਆਰੇ ਨੂੰ ਤੱਤੀ ਤਵੀ ਤੇ ਬਹਿ ਕੇ ਦੇਖਣਾ ਬਹੁਤ ਔਖਾ, ਯਾਦ ਕਰਕੇ ਹੀ ਔਖਾ ਹੋ ਜਾਂਦਾ। ਕਿਤੇ ਪੰਜਵੇਂ ਪਾਤਸ਼ਾਹ ਦੀ ਫੋਟੋ ਸਾਹਮਣੇ ਲੱਗੀ, ਉਹ ਨਹੀਂ ਦੇਖ ਹੁੰਦੀ ਹੁਣ ਵੀ ਆਪਣੇ ਤੋਂ ਕਿ ਪਾਤਸ਼ਾਹ ਕਿਵੇਂ ਤੱਤੀ ਤਵੀ ਤੇ ਬੈਠ ਗਏ। ਪਰ ਪਾਤਸ਼ਾਹ ਨੇ ਇਹ ਕੌਤਕ ਕਰਨਾ ਸੀ, ਉਹਨਾਂ ਨੇ ਸ਼ਹੀਦੀਆਂ ਦੇ ਰਾਹ ਚਲਾਉਣੇ ਸੀ। ਦੁਸ਼ਟ ਨੂੰ ਗਾਲਣ ਦਾ ਹੋਰ ਕੋਈ ਵੱਡਾ ਤਰੀਕਾ ਨਹੀਂ, ਦੁਸ਼ਟ ਨੂੰ ਗਾਲਣਾ ਆਪਣਾ ਸਿਰ ਦੇਣਾ ਪੈਂਦਾ, ਕੁਰਬਾਨੀ ਦੇਣੀ ਪੈਂਦੀ ਆ, ਇਸੇ ਕਰਕੇ ਫਿਰ ਦੁਸ਼ਟ ਖਤਮ ਹੁੰਦਾ। ਤੁਹਾਰਾ ਸੱਚੇ ਪਾਤਸ਼ਾਹ ਕਹਿੰਦੇ ਜੋ ਹੋਇਆ ਸੋ ਹੁਕਮ ਵਿੱਚ ਹੋਇਆ, ਜੋ ਹੋ ਰਿਹਾ ਹੁਕਮ ਵਿੱਚ ਹੋ ਰਿਹਾ, ਜੋ ਹੋਵੇਗਾ ਸੋ ਹੁਕਮ ਵਿੱਚ ਹੋਵੇਗਾ, ਤੁਸੀਂ ਵੀ ਹੁਕਮ ਵਿੱਚ ਆ ਜਾਓ, ਭਾਣੇ ਤੋਂ ਬਾਹਰ ਨਾ ਜਾਓ। ਤਿਸ ਕੀ ਮਹਿਮਾ ਕੌਣ ਵਖਾਨੋ, ਤਿਸ ਕਾ ਗੁਣ ਕਹੇ ਏਕ ਨਾ ਜਾਨੋ। ਉਹ ਗੁਰਮੁਖ ਦੀ ਮਹਿਮਾ ਕੌਣ ਕਿਹੜੀ ਆਖਾਂ ਭਾਈ, ਮੈਂ ਕੌਣ ਆ ਜੋ ਉਹਦੀ ਮਹਿਮਾ ਆਖ ਸਕਾਂ, ਕਿਉਂਕਿ ਮੈਂ ਤਾਂ ਉਹਦਾ ਇੱਕ ਗੁਣ ਵੀ ਕਹਿਣਾ ਨਹੀਂ ਜਾਣਦਾ। ਗੁਰਮੁਖ ਪਿਆਰੇ ਦਾ, ਉਸ ਪਰਮੇਸ਼ੁਰ ਦਾ, ਪਰਮੇਸ਼ੁਰ ਦੇ ਪਿਆਰਿਆਂ ਦਾ। ਆਠ ਪਹਿਰ ਪ੍ਰਭ ਬਸਹਿ ਹਜੂਰੇ, ਕਹੁ ਨਾਨਕ ਸੇਈ ਜਨ ਪੂਰੇ। ਕਿਉਂਕਿ ਇੱਥੇ ਜਨਾਂ ਦੀ ਮਹਿਮਾ ਚੱਲ ਰਹੀ ਹੈ, ਇਸ ਕਰਕੇ ਕਹਿੰਦੇ ਨੇ ਉਹ ਅੱਠੇ ਪੈਰ ਵਾਹਿਗੁਰੂ ਦੇ ਕੋਲ ਵਸਦੇ ਨੇ। ਮਹਾਰਾਜ ਫਰਮਾਉਂਦੇ ਨੇ ਕਿ ਉਹ ਮਨੁੱਖ ਪੂਰੇ ਸੰਤ ਮਹਾਤਮਾ ਗੁਰਮੁਖ ਪਿਆਰੇ ਨੇ, ਆਠ ਪੈਰ ਪ੍ਰਭ ਬਸਹਿ ਹਜੂਰੇ, ਅੱਠੇ ਪੈਰ ਵਾਹਿਗੁਰੂ ਦੇ ਕੋਲ ਵਸਦੇ, ਵਾਹਿਗੁਰੂ ਉਹਨਾਂ ਦੇ ਕੋਲ ਵਸਦਾ। ਕਹੁ ਨਾਨਕ ਸੇਈ ਜਨ ਪੂਰੇ, ਉਹ ਪੂਰੇ ਨੇ, ਪੂਰਨ ਗੁਰਸਿੱਖ ਨੇ। ਗੁਰਾਂ ਦੀ ਲੀਲਾ ਦੇਖੋ ਕੈਸੀ ਹੈ। ਛੇਵੇਂ ਸਰੂਪ ਵਿੱਚ ਸਤਿਗੁਰਾਂ ਨੇ ਜੰਗ ਕੀਤੇ ਚਾਰ, ਤੇ ਸੱਤਵੇਂ ਪਾਤਸ਼ਾਹ ਕਹਿੰਦੇ ਦਾਸ ਨੂੰ ਕੀ ਹੁਕਮ ਹੈ? ਕਹਿੰਦੇ ਤੁਸੀਂ ਜੰਗ ਨਹੀਂ ਕਰਨਾ। ਮਹਾਰਾਜ ਫੇਰ ਕਹਿੰਦੇ 2200 ਘੋੜ ਸਵਾਰ ਰੱਖਿਓ ਨਾਲ, ਜੰਗ ਨਹੀਂ ਕਰਨਾ। ਕਹਿੰਦੇ ਮਹਾਰਾਜ ਮੈਂ ਤਾਂ ਜੰਗ ਨਹੀਂ ਕਰੂੰਗਾ, ਪਰ ਜੇ ਉਹ ਚੜ੍ਹ ਕੇ ਆ ਗਏ ਉਧਰੋਂ, ਫੇਰ ਜੇ ਫੌਜ ਚੜ੍ਹ ਕੇ ਆ ਜਾਏ ਉਹਨਾਂ ਦੀ, ਫਿਰ ਉਹਨਾਂ ਨੂੰ ਕੀ ਕਰਾਂਗੇ? ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਅੱਖੀਂ ਘੱਟਾ ਮੂੰਹ ਹੀ ਡੱਟਾ, ਬੋਲ ਨਾ ਸਕੇ ਬਿੜ ਬਿੜ ਤੱਕੇ, ਹਰਗੋਬਿੰਦ ਦੇ ਧੱਕੇ ਮਾਰਿਆ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਦੁਸ਼ਮਣ ਦੇ ਸਿਰ ਵੱਟਾ ਸਦਕਾ ਬਾਬੇ ਨਾਨਕ ਦਾ ਹੋ ਜਾਣਾ। ਉੱਥੇ 19 ਵਾਰੀ 19 ਜਰਨੈਲ ਚੜ੍ਹ ਕੇ ਆਏ, ਕੋਈ ਕੱਚਾ ਮਾਸ ਖਾ ਕੇ ਮਰ ਗਿਆ, ਕੋਈ ਆਪਸ ਲੜ ਕੇ ਮਰ ਗਿਆ, ਕੋਈ ਬਿਮਾਰੀ ਨਾਲ ਮਰ ਗਿਆ, ਕੋਈ ਚੜ੍ਹ ਕੇ ਹੀ ਨਹੀਂ ਆ ਸਕਿਆ। ਜੇ ਮਹਾਰਾਜ ਦੀ ਮਰਜ਼ੀ ਹੋ ਜੇ, ਮਰਜ਼ੀ 'ਚ ਕੁਛ ਵੀ ਕਰ ਦਿੰਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਕਰਨਹਾਰ ਨੇ ਸਾਰਾ ਕੁਛ, ਜਿਵੇਂ ਉਹਨਾਂ ਦਾ ਜੀ ਕਰੇ ਉਵੇਂ ਹੀ ਕਰ ਲਏ। ਮਨ ਨਹੀਂ ਬਦਲ ਦਿੰਦੇ, ਸੈਦ ਖਾਂ ਵਰਗਿਆਂ ਦਾ ਮਨ ਹੀ ਬਦਲ ਗਿਆ, ਘੋੜੇ ਤੋਂ ਉਤਰ ਕੇ ਮੱਥਾ ਹੀ ਟੇਕਣ ਲੱਗ ਗਏ। ਮਹਾਰਾਜ ਕਹਿੰਦੇ ਉਹ ਜੰਗ ਕਰ, ਕਹਿੰਦੇ ਮੈਂ ਹੁਣ ਜੰਗ ਕਾਹਦਾ ਕਰਨਾ, ਮੈਨੂੰ ਤਾਂ ਤੁਸੀਂ ਅੱਖਾਂ ਦੇ ਤੀਰ ਨਾਲ ਹੀ ਮਾਰਤਾ, ਐਸਾ ਤੀਰ ਮਾਰਿਆ ਪ੍ਰੇਮ ਦਾ, ਮੈਂ ਤਾਂ ਡਿੱਗ ਹੀ ਪਿਆ, ਮੇਰੇ ਸ਼ਸਤਰ ਹੀ ਡਿੱਗ ਪਿਆ ਹੱਥ ਚੋਂ, ਉਹ ਤਾਂ ਪਹਾੜਾਂ ਨੂੰ ਹੀ ਚਲਿਆ ਗਿਆ। ਸੋ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਮੈਂ ਜੋ ਚਾਹਾਂ ਮੈਂ ਕਰ ਸਕਦਾ, ਕਰਵਾ ਸਕਦਾ ਪਿਆਰਿਆਂ ਤੋਂ। ਗੁਰਸਿੱਖ ਦਾ ਕੰਮ ਹੈ ਬੰਦਗੀ ਕਰਨੀ ਅਤੇ ਭਾਣਾ ਮੰਨਣਾ।